ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਓ ਮਹਾਰਾਜ ਦੰਡੋਤ ਵੰਦਨੀ ਅਨਕੁਆਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪ੍ਰਭ ਸਭ ਕੁਛ ਤੇਰਾ ਜੀ ਮੈਂ ਕਿਸ ਨਾਹੀ ਮੈਂ ਕਿਸ ਨਾਹੀ ਸਭ ਕਿਸ ਤੇਰਾ ਮੈਂ ਕਿਸ ਨਾਹੀ ਮੈਂ ਕਿਸ ਨਾਹੀ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਸਭ ਕਿਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਕੇਲ ਕਰਤ ਵਿੱਚ ਸਵਾਮੀ ਮੇਰਾ ਨਗਰ ਮੈਂ ਆਪ ਬਾਹਰ ਪੁਨ ਆਪਣਾ ਪ੍ਰਭ ਮੇਰੇ ਕੋ ਸਗਨ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕਰ ਕਹਿ ਕਹਿ ਤੇਰਾ ਕਾਕੋ ਦਰਾਓ ਕਾ ਸਿਮਲ ਵਾਂਚਾ ਜੈ ਜੈ ਪੇਖੋ ਤੈ ਤੈ ਮੇਰਾ ਸਾਧ ਮੂਰਤ ਪੇਟਿਓ ਗੁਰੂ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਸਤਸੰਗ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਕਾਰੋਬਾਰ ਸੰਕੋਚਦੇ ਹੋਏ ਆਪ ਭਾਵੇਂ ਬਹੁਤ ਕੰਮ ਦਾ ਇਕਦਮ ਜ਼ੋਰ ਪਿਆ ਹੜੀ ਦੀ ਬਿਜਾਈ ਧਾਨਾਂ ਦੀ ਕਟਾਈ ਫਿਰ ਵੀ ਬਹੁਤ ਸਾਰੇ ਪ੍ਰੇਮੀ ਦੂਰ ਦਰਾਜ ਤੋਂ ਚੱਲ ਕੇ ਆਪਣੇ ਭਾਗਾਂ ਤੇ ਕਰਮਾਂ ਦੇ ਅਨੁਸਾਰ ਵਾਹਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਸੰਗਰਾਂਦ ਦਾ ਸਮਾਗਮ ਮਨਾਉਣ ਵਾਸਤੇ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋਏ ਨੇ। ਬਹੁਤ ਟਾਈਮ ਲੱਗਿਆ ਸੇਵਾ ਵੱਲ, ਕਿਉਂਕਿ ਦੋਏ ਚੀਜ਼ਾਂ ਸੇਵਾ ਤੇ ਸਿਮਰਨ ਗੁਰੂ ਘਰ ਦੇ ਅੰਦਰ ਇਸ ਤਰ੍ਹਾਂ ਹਨ ਜਿਵੇਂ ਇੱਕ ਜਹਾਜ਼ ਦੇ ਦੋ ਫੰਗ ਹੋਇਆ ਕਰਦੇ। ਸੋ ਸੇਵਾ ਦੇ ਵਾਸਤੇ ਮਹਾਰਾਜ ਨੇ ਫਰਮਾਨ ਕਰਿਆ ਹੈ ਵਿੱਚ ਦੁਨੀਆ ਸੇਵ ਕਮਾਈ ਹੈ। ਜੇ ਸੰਸਾਰ ਚੱਲ ਕੇ ਕੋਈ ਸੇਵਾ ਕਰਦਾ ਹੈ ਉਹਦਾ ਰਿਜ਼ਲਟ ਕੀ ਹੁੰਦਾ ਹੈ? ਕਹਿੰਦੇ ਤਾਂ ਦਰਗੇ ਵੈਸਣ ਪਈ ਹੈ। ਜੇ ਸੇਵਾ ਕਰਦਾ ਹੈ ਤਾਂ ਦਰਗਾਹ ਦੇ ਵਿੱਚ ਥਾਂ ਮਿਲਦਾ, ਜੇ ਸੇਵਾ ਨਹੀਂ ਕਰਦਾ ਕਹਿੰਦੇ ਉਹਦੇ ਤਾਂ ਜਿਹੜੇ ਹੱਥ ਪੈਰ ਨੇ ਉਹ ਤ੍ਰਿਕਾਰ ਯੋਗ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ, ਹੱਥ ਵੀ ਤੇ ਪੈਰ ਵੀ ਤ੍ਰਿਕਾਰ, ਸੌ ਵਾਰੀ ਫਿੱਟੇ ਮੂੰਹ ਕਹੋ ਇੱਕ ਵਾਰੀ ਤ੍ਰਿਕਾਰ ਕਹਿ ਦੋ ਬਰਾਬਰ ਹੋਇਆ ਕਰ। ਕਹਿੰਦੇ ਉਹਦੇ ਹੱਥਾਂ ਪੈਰਾਂ ਤੋਂ ਕੀ ਕਰਨਾ ਸੀ, ਉਹਦਾ ਸਰੀਰ ਮਿਥਿਆ ਜੇ ਸੇਵਾ ਨਹੀਂ ਕਰਦਾ। ਸੋ ਸੇਵਾ ਤੇ ਸਿਮਰਨ ਮਹਾਰਾਜ ਨੇ ਬਰਾਬਰ ਰੱਖੇ ਨੇ। ਸੰਗਰਾਮ ਦਾ ਦਿਨ ਹੈ, ਬਹੁਤ ਸਾਰੇ ਪ੍ਰੇਮੀਆਂ ਨੇ, ਕਿਉਂਕਿ ਖਲਾਰਾ ਬਹੁਤ ਫੈਲ ਗਿਆ ਸੀ ਸਤਸੰਗ ਦਾ ਸਮਾਗਮ ਦਾ, ਕਿੰਨਿਆਂ ਦਿਨਾਂ ਤੋਂ ਲੱਗੇ ਹੋਏ ਹਾਂ ਤੇ ਅੱਜ ਕਾਫੀ ਠੀਕ ਹੋ ਗਿਆ ਤੇ ਪੂਰਨਮਾਸ਼ੀ ਵਾਲੇ ਦਿਨ ਹਿੰਮਤ ਨਾਲ ਸਾਜਰੇ ਆਇਓ। ਉਸ ਦਿਨ ਮਹਾਰਾਜ ਕਰਨ ਕਿਰਪਾ ਤੇ ਸਾਰਾ ਹੀ ਠੀਕ ਹੋ ਜਾਏਗਾ। ਸੋ ਸੰਗਤ ਸੇਵਾ ਚ ਲੱਗੀ ਰਹੀ। ਸੋ ਜੋ ਆਪਾਂ ਨੂੰ ਥੋੜਾ ਜਿਹਾ ਟਾਈਮ ਮਿਲਿਆ ਕੱਤਕ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਵਾਸਤੇ, ਇਹਨੂੰ ਸਮਝਣ ਦਾ ਯਤਨ ਕਰੋ ਕਿ ਮਹਾਰਾਜ ਕਹਿੰਦੇ ਕੀ ਨੇ। ਮਹਾਰਾਜ ਨੇ ਇਹਦੇ ਵਿੱਚ ਦੋ ਤਿੰਨ ਹੁਕਮ ਦਿੱਤੇ ਨੇ, ਦੋ ਤਿੰਨ ਸਿਧਾਂਤ ਨੇ ਇਕੱਠੇ ਹੀ ਇਸ ਮਹੀਨੇ ਦੇ ਅੰਦਰ। ਪਹਿਲਾਂ ਤਾਂ ਇਹ ਹੈ ਕਿ ਆਦਮੀ ਕਰਮ ਕਰਦਾ, ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਨੂੰ ਨਹੀਂ ਪੁੱਛਦਾ ਤੇ ਉਹ ਕਰਮ ਕਰਦਾ, ਮਰਜ਼ੀ ਦੇ ਮੁਤਾਬਕ ਕਰਦਾ। ਕਰਮ ਜੋ ਵੀ ਆਦਮੀ ਕਰੇਗਾ ਉਹ ਚੰਗਾ ਹੈ ਤਾਂ ਚੰਗਾ ਫਲ ਮਿਲਦਾ, ਜੇ ਮਾੜਾ ਹੈ ਤਾਂ ਮਾੜਾ ਫਲ ਮਿਲਦਾ। ਮਾੜੇ ਫਲ ਦੇ ਨਾਲ ਉਸਨੂੰ ਤਕਲੀਫਾਂ ਹੁੰਦੀਆਂ। ਚੰਗਾ ਜੇ ਕੋਈ ਕਰਮ ਕਰਦਾ ਤਾਂ ਉਹਦਾ ਰਿਵਾਰਡ ਮਿਲਦਾ। ਇੱਥੇ ਵੀ ਜੇ ਕਾਮਨਾ ਸਹਿਤ ਕਰਮ ਕਰਦਾ ਹੈ ਉਹਦੀ ਕਾਮਨਾ ਪੂਰੀ ਹੁੰਦੀ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਣਾ ਕੀ ਸੇਵਾ ਲੱਗੇ, ਚਾਰ ਪਦਾਰਥ ਜੋ ਸੰਸਾਰ ਦੇ ਅੰਦਰ ਦੁਰਲੱਭ ਨੇ ਉਹ ਸੇਵਾ ਚੋਂ ਮਿਲ ਜਾਇਆ ਕਰਦੇ। ਦੂਸਰੇ ਹੋਇਆ ਕਰਦੇ ਆ ਨਿਸ਼ਕਾਮ ਕਰਮ, ਉਹਨਾਂ ਦੇ ਨਾਲ ਅੰਤਸ਼ਕਰਨ ਦੀ ਮੈਲ ਦੂਰ ਹੁੰਦੀ ਹੈ। ਤੀਸਰੇ ਹੁੰਦੇ ਨੇ ਸੰਚਿਤ ਕਰਮ, ਉਹ ਕਰਮ ਉਹ ਨੇ ਜਿਹੜੇ ਜਮਾਂ ਤਾਂ ਪਏ ਨੇ ਹਜੇ ਭੋਗਣ ਦੀ ਵਾਰੀ ਨਹੀਂ ਆਈ, ਬੜੀ ਬੜੀ ਦੇਰ ਨਹੀਂ ਆਉਂਦੀ, ਜਦੋਂ ਆਉਂਦੀ ਹੈ ਤਾਂ ਫੇਰ ਮੁਸ਼ਕਲ ਹੋ ਜਾਇਆ ਕਰਦਾ। ਅਗਲੇ ਕਰਮ ਉਹ ਨੇ ਜਿਹਨੂੰ ਪਰਾਲਬਧ ਕਰਮ ਕਹਿੰਦੇ ਨੇ। ਪਰਾਲਬਧ ਕਰਮ ਉਹ ਹੁੰਦੇ ਨੇ ਜਦੋਂ ਅਸੀਂ ਸੰਸਾਰ ਚ ਆਉਂਦੇ ਹਾਂ ਤਾਂ ਵਾਹਿਗੁਰੂ ਸਾਡੇ ਮਸਤਕ ਦੇ ਵਿੱਚ ਪਹਿਲਾਂ ਜੋ ਲੇਖ ਲਿਖਿਆ ਜਾਂਦਾ ਉਹ ਇਹ ਹੁੰਦਾ ਵੀ ਟਾਈਮ ਸਪੈਨ, ਇਹਨੇ ਕਿੰਨਾ ਚਿਰ ਸੰਸਾਰ ਚ ਰਹਿਣਾ ਤੇ ਜਦੋਂ ਇਸ ਮ੍ਰਿਤੂ ਮੰਡਲ ਤੋਂ ਵਾਪਸ ਆਉਣਾ, ਕਿਉਂਕਿ ਇਹਦਾ ਨਾਂ ਮ੍ਰਿਤੂ ਮੰਡਲ ਹੈ, ਅਰਥ ਪਲੈਨਟ ਜਿਹਨੂੰ ਕਹਿੰਦੇ ਆ। ਇੱਥੇ ਆਦਮੀ ਆਉਂਦਾ ਹੀ ਪੈਦਾ ਹੀ ਮਰਨ ਵਾਸਤੇ ਹੁੰਦਾ, ਰਹਿਣ ਵਾਸਤੇ ਨਹੀਂ ਹੁੰਦਾ, ਰਹਿਣ ਵਾਲੇ ਹੋਰ ਥਾਂ ਨੇ। ਕੱਲ ਮੈਂ ਬੇਨਤੀ ਕਰੀ ਸੀ ਕਿ ਰਹਿਣ ਵਾਲੇ ਜਿਹੜੇ ਪੱਕੇ ਥਾਂ ਨੇ ਉੱਥੇ ਕਿਵੇਂ ਪਹੁੰਚ ਸਕਦਾ। ਜਿਹੜੇ ਪ੍ਰੇਮੀ ਸਤਸੰਗ ਚ ਹਾਜ਼ਰ ਸੀ, ਬਹੁਤ ਸਾਰਿਆਂ ਨੇ ਕੋਸ਼ਿਸ਼ ਕਰੀ ਹੋਣੀ ਹੈ ਕਿ ਗੱਲ ਫੋਲੋ ਕਰ ਲਓ, ਸਮਝ ਲਓ। ਬਾਕੀ ਜਿਹੜੇ ਕੱਚੇ ਥਾਂ ਨੇ ਉੱਥੋਂ ਤਾਂ ਜਾਣਾ ਹੀ ਜਾਣਾ ਹੋਇਆ ਕਰਦਾ। ਸੋ ਇਹ ਅਰਥ ਪਲੈਨਟ ਜੋ ਹੈ ਜਿੱਥੇ ਅਸੀਂ ਆ ਕੇ ਸਰੀਰ ਧਾਰੀ ਹੋਏ ਹਾਂ, ਇਹਦੀਆਂ ਤਿੰਨ ਅਵਸਥਾ ਨੇ। ਪਹਿਲਾਂ ਇਹ ਬਾਲਕ ਹੁੰਦਾ, ਫਿਰ ਇਹ ਜਵਾਨੀ ਜਾ ਜਾਂਦਾ, ਫਿਰ ਬੁਢਾਪੇ ਜਾ ਜਾਂਦਾ, ਅਖੀਰ ਇਹ ਸੰਸਾਰ ਚੋਂ ਚਲਿਆ ਜਾਂਦਾ। ਨਾਮ ਵੀ ਮਿਟ ਜਾਂਦਾ, ਭੁੱਲ ਵੀ ਜਾਂਦੇ ਨੇ, ਕਿਸੇ ਦਾ ਵੀ ਨਹੀਂ ਯਾਦ। ਵੱਡੇ ਵੱਡੇ ਸੰਸਾਰ ਤੇ ਆਏ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਚ ਬਚਨ ਚੱਲ ਰਿਹਾ ਸੀ। ਮਹਾਰਾਜ ਕਹਿੰਦੇ ਕਿਉਂ ਬਈ ਤੁਹਾਡੇ ਚੋਂ ਕੋਈ ਐਸਾ ਪ੍ਰੇਮੀ ਹੈ ਜਿਹੜਾ ਇਹ ਦੱਸ ਸਕੇ ਵੀ ਜਦੋਂ ਕਬੀਰ ਸਾਹਿਬ ਹੋਏ ਸੀ ਕਿਹੜਾ ਰਾਜਾ ਸੀ, ਕਿੰਨੇ ਰਾਜੇ ਸੀ ਹਿੰਦੁਸਤਾਨ ਦੇ ਅੰਦਰ, ਅਰਬ ਦਾ ਰਾਜਾ ਕਿਹੜਾ ਸੀ, ਅਫਗਾਨਿਸਤਾਨ ਦਾ ਕਿਹੜਾ ਸੀ, ਚੀਨ ਦਾ ਕਿਹੜਾ ਸੀ, ਦੱਸੋ। ਸਾਰੇ ਨਹੀਂ ਵੀ ਪਾ ਗਏ, ਕਿਸੇ ਦੇ ਨਹੀਂ। ਜਿਹੜੇ ਥੋੜਾ ਪੜ੍ਹੇ ਹੋਏ ਸੀ ਉਹਨਾਂ ਨੇ ਇੱਕ ਦੋ ਰਾਜਿਆਂ ਦੇ ਨਾਂ ਲਏ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਫਿਰ ਰਾਜਿਆਂ ਨੂੰ ਤਾਂ ਕੋਈ ਨਹੀਂ ਜਾਣਦਾ, ਲੇਕਿਨ ਭਗਤ ਕਬੀਰ ਨੂੰ, ਨਾਮਦੇਵ ਨੂੰ, ਰਵਿਦਾਸ ਜੀ ਨੂੰ ਤਾਂ ਸਾਰੇ ਲੋਕ ਜਾਣਦੇ ਨੇ। ਈਸਾ ਜੀ ਨੂੰ ਸਾਰੇ ਜਾਣਦੇ ਆ, ਮੁਹੰਮਦ ਸਾਹਿਬ ਨੂੰ ਸਾਰੇ ਜਾਣਦੇ ਆ, ਮਹਾਤਮਾ ਬੁੱਧ ਹੋਏ ਨੂੰ ਸਾਰੇ ਜਾਣਦੇ ਨੇ, ਰਾਜਿਆਂ ਨੂੰ ਤਾਂ ਕੋਈ ਨੀ ਜਾਣਦਾ। ਸੰਸਾਰ ਤੇ ਆਉਂਦੇ ਨੇ, ਥੋੜੇ ਦਿਨ ਸੰਸਾਰ ਦੇ ਵਿੱਚ ਮਨਮਰਜ਼ੀਆਂ ਕਰਦੇ ਨੇ ਤੇ ਉਹਦੇ ਬਾਅਦ ਚਲੇ ਜਾਂਦੇ। ਜਾਂਦੇ ਕਿੱਥੇ? ਜਿਵੇਂ ਪੁੱਛੇ ਅਸਮਾਨ ਖੇਵਟ ਕਿੰਨ ਗਏ, ਜ਼ਮੀਨ ਨੇ ਸਵਾਲ ਕਰਿਆ ਅਸਮਾਨ ਤੇ ਵੀ ਇੱਥੇ ਬਹੁਤ ਵੱਡੇ ਵੱਡੇ ਰਾਜੇ ਆਏ ਨੇ ਜਿਨ੍ਹਾਂ ਦੀਆਂ ਫੌਜਾਂ ਦੀ ਗਿਣਤੀ ਕੋਈ ਨੀ। ਇੱਕ ਐਸਾ ਰਾਜਾ ਆਇਆ ਜਿਹਦਾ ਨਾਮ ਸਗਰ ਸੀ, ਉਸ ਵੇਲੇ ਹਿੰਦੁਸਤਾਨ ਦੀ ਆਬਾਦੀ ਬਹੁਤ ਵਧੀ ਹੋਈ ਸੀ ਜ਼ਿਆਦੇ। ਉਹਦੀਆਂ ਫੌਜਾਂ ਇੰਨੀਆਂ ਸੀ ਕਿ ਜਦੋਂ ਉਹਦੀ ਸਵਾਰੀਆਂ ਚੱਲਦੀਆਂ ਸੀ, ਫੌਜ ਦੀ ਮੂਵਮੈਂਟ ਹੁੰਦੀ ਤਾਂ ਇੰਨੀ ਡੂੰਘਿਆਈ ਹੋ ਗਈ ਕਿ ਜਿਹੜੇ ਪਾਣੀ ਹੈ ਹਿਮਾਲਿਆ ਤੋਂ ਆਉਂਦਾ ਉਹ ਉੱਥੋਂ ਦੀ ਹੋ ਕੇ ਉਹਨੇ ਆਪਣਾ ਰੁੱਖ ਬਦਲ ਲਿਆ ਤੇ ਇੱਕ ਦਰਿਆ ਬਣ ਗਏ। ਉੱਥੋਂ ਦੀ ਲੰਘਣੇ ਸ਼ੁਰੂ ਹੋ ਗਏ ਜਿੱਥੋਂ ਦੀ ਸਗਰ ਦੀਆਂ ਫੌਜਾਂ ਲੰਘੀਆਂ। ਕਹਿੰਦੇ ਕੋਈ ਜਾਣਦਾ ਮਿਟ ਗਏ ਉਸ ਦੁਨੀਆਂ ਤੋਂ ਆ ਕੇ, ਜੇ ਰਹਿ ਗਿਆ ਤਾਂ ਪਰਮੇਸ਼ਰ ਦਾ ਪਿਆਰਾ ਰਹਿ ਗਿਆ। ਸੋ ਇਸ ਤਰ੍ਹਾਂ ਸੰਸਾਰ ਰਹਿਣ ਵਾਲਾ ਥਾਂ ਨਹੀਂ, ਇਹ ਪਰਾਲਬਧ ਕਰਮ ਪਰਮੇਸ਼ਰ ਲਿਖਦਾ ਹੈ ਕਿ ਇੰਨਾ ਚਿਰ ਇਹਨੇ ਰਹਿਣਾ ਤੇ ਇਸ ਤੋਂ ਬਾਅਦ ਜਦੋਂ ਸੰਸਾਰ ਤੋਂ ਵਾਪਸ ਆਉਣਾ ਫਲਾਣਾ ਥਾਂ ਹੋਏਗਾ, ਫਲਾਣਾ ਟਾਈਮ ਹੋਏਗਾ, ਆਹ ਕਾਰਨ ਹੋਏਗਾ, ਤਿੰਨ ਇਕੱਠੇ ਹੋਣਗੇ ਤੇ ਆਦਮੀ ਬਚਿਆ ਨਹੀਂ ਕਰਦਾ, ਸੰਸਾਰ ਤੋਂ ਜਾਣਾ ਹੀ ਪੈਂਦਾ। ਇੱਕ ਉਹ ਕਰਮ ਨੇ ਜਿਹੜੇ ਪਰਾਲਬਧ ਕਰਮ ਹੈ ਉਹ ਲਿਖੇ ਜਾਂਦੇ ਨੇ ਕਿ ਇਹਨੇ ਜੀਵਨ ਦੇ ਅੰਦਰ ਇੰਨੇ ਦੁੱਖ ਭੋਗਣੇ ਨੇ, ਇੰਨੇ ਸੁੱਖ ਭੋਗਣੇ ਨੇ, ਇੰਨਿਆਂ ਤੋਂ ਬਦਲਾ ਲੈਣਾ, ਇਸ ਤਰ੍ਹਾਂ ਦੇ ਨਾਲ ਸਾਰਾ ਉਹਦੇ ਪਰਾਲਬਧ ਖਾਣ ਪੀਣ ਨੂੰ ਕਿੰਨਾ ਮਿਲਣਾ, ਰਿਜਕ ਇਹਦਾ ਕਿੱਥੇ ਪਿਆ, ਨੱਕ ਨੱਤ ਖਸਮ ਹੱਤ ਕਿਰਤ ਧੱਕੇ ਦੇ ਜਾਂ ਦਾਣੇ ਤਾਂ ਖਾਣੇ ਨਾਨਕਾ ਸੱਚ। ਇੱਕ ਇਹਨੂੰ ਖੁੱਲ ਹੋਇਆ ਕਰਦੀ ਹੈ ਵੀ ਕਰਮ ਕਰਨ ਦੀ ਇਹਨੂੰ ਖੁੱਲ ਮਿਲਦੀ ਹੈ। ਉਹ ਕਹਿੰਦੇ ਜਿਹੜੇ ਕਰਮ ਕਰੇਗਾ ਉਹਨੂੰ ਕਿਰਿਆਮਾਨ ਕਰਮ ਕਹਿੰਦੇ ਨੇ। ਉਹਨਾਂ ਵਿੱਚੋਂ ਕੁਛ ਕਰਮਾਂ ਦਾ ਤਾਂ ਫਲ ਇੱਥੇ ਹੀ ਮਿਲ ਜਾਂਦਾ ਤੇ ਕੁਝ ਕਰਮਾਂ ਦਾ ਫਲ ਦਰਗਾਹ ਵਿੱਚ ਮਿਲ ਜਾਇਆ ਕਰਦਾ ਤੇ ਕੁਝ ਕਰਮ ਐਸੇ ਨੇ ਜਿਹੜੇ ਗਾਹਾਂ ਦਾ ਸਰੀਰ, ਉਸ ਤੋਂ ਅਗਲਾ ਸਰੀਰ, ਉਸ ਤੋਂ ਅਗਲਾ ਸਰੀਰ ਜਦ ਉਤਾਰਦਾ ਉਸ ਵੇਲੇ ਉਹ ਕਰਮਾਂ ਦਾ ਫਲ ਮਿਲਦਾ। ਸੋ ਮਹਾਰਾਜ ਕਹਿੰਦੇ ਹੁਣ ਸਿਆਣਾ ਬੰਦਾ ਉਹ ਹੈ ਵੀ ਕਰਮਾਂ ਨੇ ਤਾਂ ਫਲ ਦੇਣਾ ਹੀ ਦੇਣਾ। ਉਹ ਹੈ ਬੰਦਾ ਸਿਆਣਾ ਜਿਹੜਾ ਕਰਮਾਂ ਦੀ ਛਾਣਬੀਣ ਕਰਕੇ ਐਸੇ ਕਰਮ ਕਰਦਾ ਜਿਹੜੇ ਕਰਮ ਕਰਨ ਤੋਂ ਬਾਅਦ ਮੁੜ ਕੇ ਪਛਤਾਉਣਾ ਨਾ ਪਵੇ। ਜਿਹੜੇ ਕਰਮ ਕਰਕੇ ਪਛਤਾਉਣਾ ਪੈਂਦਾ ਉਹ ਤਾਂ ਮੂਰਖ ਬੰਦਾ ਹੈ। ਸਿਆਣਾ ਬੰਦਾ ਇਹ ਕਰਦਾ ਵੀ ਮੈਨੂੰ ਪਛਤਾਉਣਾ ਨਾ ਪਵੇ ਤੇ ਦਰਗਾਹ ਦੇ ਵਿੱਚ ਜਾ ਕੇ ਵੀ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਹੀ ਪਲੀਤ ਰੀਤ ਜੇ ਸਾਹਿਬ ਸੇਤੀ ਪਦੇ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈ ਦੇਵ। ਸੋ ਇਸ ਮਹੀਨੇ ਦੇ ਰਾਹੀਂ ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਪਿਆਰਿਆ ਕਰਮ ਤਾਂ ਕਰਨੇ ਹੀ ਕਰਨੇ ਨੇ, ਚਾਹੇ ਥਿੰਕਿੰਗ ਦੇ ਨਾਲ ਕਰਦਾ, ਚਾਹੇ ਤੂੰ ਬਾਡੀ ਦੇ ਨਾਲ ਸਰੀਰ ਨਾਲ ਕਰਦਾ, ਇਹਦਾ ਬਦਲਾ ਵੀ ਤੈਨੂੰ ਦੇਣਾ ਪੈਣਾ। ਇੱਕ ਗੱਲ ਸਾਡੀ ਯਾਦ ਰੱਖ, ਇਹੋ ਜਿਹਾ ਕਰਮ ਨਾ ਕਰ ਜਿਹਦੇ ਕਰਕੇ ਇੱਥੇ ਵੀ ਸ਼ਰਮਿੰਦਾ ਹੋਣਾ ਪਵੇ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਸ਼ਰਮਿੰਦਾ ਹੋਣਾ ਪਵੇ। ਜਿੱਥੇ ਅੰਤ ਪਛੋ ਤਾਇਆ ਐਸਾ ਕੰਮ ਮੂਰੇ ਨਾ ਕੀਤਾ, ਜਿੱਥੇ ਪਛੋ ਤਾਇਆ ਜੀ ਐਸਾ ਕੰਮ ਮੂਰੇ ਨਾ ਕੀਤਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ, ਇੱਕ ਡੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ, ਸਾ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪੁੱਛੋ ਤਾਈਏ, ਸਤਿਗੁਰ ਕਾਵ ਦੇ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ। ਪਹਿਲਾਂ ਮਹਾਰਾਜ ਜੀ ਨੇ ਸਾਨੂੰ ਦੱਸਿਆ ਵੀ ਇਹੋ ਜਿਹਾ ਕੰਮ ਨਾ ਕਰੋ ਜਿਹੜੇ ਦੇ ਨਾਲ ਸਾਨੂੰ ਪਛਤਾਵਾ ਕਰਨਾ ਪਵੇ। ਦੂਸਰੇ ਦੱਸਿਆ ਕਿ ਜੇ ਕਰਨਾ ਹੀ ਹੈ ਤਾਂ ਗੁਰੂ ਦਾ ਉਪਦੇਸ਼ ਸੁਣੋ ਤੇ ਉਸ ਉਪਦੇਸ਼ ਨੂੰ ਕਮਾਵੋ, ਉਹ ਇੱਥੇ ਵੀ ਸੁੱਖ ਦੇਵੇਗਾ ਤੇ ਦਰਗਾਹ ਵਿੱਚ ਵੀ ਜਾ ਕੇ ਸੁੱਖ ਦੇਵੇਗਾ। ਕਿਉਂ ਦਰਗਾਹ ਦੇ ਵਿੱਚ ਜਦੋਂ ਮਾੜਾ ਕੰਮ ਕਰਕੇ ਜਾਂਦਾ ਇਹ ਤਾਂ ਨਹੀਂ ਵੀ ਉਹਨੂੰ ਕਿਸੇ ਨੇ ਪੁੱਛਣਾ ਨਹੀਂ ਹੈ, ਇੱਥੇ ਵੀ ਕਾਨੂੰਨ ਬਣੇ ਹੋਏ ਨੇ, ਇੱਥੇ ਵੀ ਪੁੱਛਿਆ ਜਾਂਦਾ ਤੇ ਦਰਗਾਹ ਦੇ ਵਿੱਚ ਜਾ ਕੇ ਤਾਂ ਨਾ ਕਿਸੇ ਦੀ ਸਿਫਾਰਿਸ਼ ਚੱਲਦੀ ਹੈ ਨਾ ਕਿਸੇ ਦੀ ਕੋਈ ਉੱਥੇ ਗੱਲ ਚੱਲਦੀ ਹੈ। ਉਹ ਜੀਵ ਇਕੱਲਾ ਰਹਿ ਜਾਂਦਾ ਤੇ ਇਕੱਲੇ ਨੂੰ ਫਿਰ ਭੋਗਣਾ ਪੈਂਦਾ, ਉਹਦੇ ਨਾਲ ਇਸ ਨੂੰ ਫਿਰ ਪਛਤਾਵਾ ਕਰਨਾ ਪੈਂਦਾ, ਐਸਾ ਮਹਾਰਾਜ ਫਰਮਾਨ ਕਰਦੇ ਨੇ। ਜਿੰਦੇ ਰੋਵੇਂਗੀ ਤੇ ਰੋ ਰੋ ਪਛਤਾਵੇਂਗੀ, ਫਿਰ ਤੇਰਾ ਕੋਈ ਨਾਮ
ਰੋਪ।
ਤੰਤ ਪਛਤਾਈ ਇੱਥੇ ਵੀ ਪਛਤਾਉਣਾ ਪੈਂਦਾ ਤੇ ਸੱਚੀ ਦਰਗਾਹ ਵਿੱਚ ਜਾ ਕੇ ਫਿਰ ਪਛਤਾਉਣਾ ਪੈਂਦਾ। ਮਹਾਰਾਜ ਕਹਿੰਦੇ ਲੈ ਫਾਹੇ ਰਾਤੀ ਤੁਰੇ, ਫਾਹੇ ਲਏ ਹੋਏ ਨੇ ਤੇ ਗਲ ਵਿੱਚ ਪਾਉਣ ਵਾਸਤੇ ਰੱਸੇ ਹੱਥ ਵਿੱਚ ਨੇ ਤੇ ਵਾਹਿਗੁਰੂ ਜਾਣਦਾ ਵੀ ਚਲੇ ਜਾ ਰਹੇ ਨੇ। ਇਹ ਨੀ ਛੁਪਿਆ ਹੋਇਆ ਜੇ ਹਨੇਰਾ ਲੋਕਾਂ ਤੋਂ ਛੁਪਾ ਲੇਗਾ, ਪਰਮੇਸ਼ੁਰ ਤਾਂ ਤੇਰੇ ਅੰਦਰ ਬੈਠਾ, ਘੱਟ ਘੱਟ ਦੇ ਵਿੱਚ ਵਿਆਪਕ ਹੈ। ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੇ, ਪਰਾਈਆਂ ਇਸਤਰੀਆਂ ਨੂੰ ਦੇਖਦਾ, ਮਾੜੇ ਕੰਮ ਕਰਦਾ। ਛੰਨੀ ਦੇਣ ਵਿਖਾਮ ਥਾਏ ਮਿੱਠੇ ਮਦਵਾਣੀ, ਦੂਸਰੇ ਦੀ ਕਮਾਈ ਨੂੰ ਖੋਣ ਵਾਸਤੇ ਸੰਨ ਲਾਉਂਦਾ, ਚੋਰ ਹੁੰਦੇ ਨੇ, ਰਿਸ਼ਵਤ ਲੈਂਦਾ, ਉਹ ਵੀ ਓਡਾ ਹੀ ਮਾੜਾ ਬੰਦਾ। ਕਿਸੇ ਹੋਰ ਬਲ ਛਲ ਦੇ ਨਾਲ ਦੂਸਰੇ ਦੀ ਕਮਾਈ ਆਪਣੇ ਕਾਬੂ ਕਰਦਾ, ਉਹ ਵੀ ਸੰਨ ਲਾਉਣਾ ਹੀ ਹੋਇਆ ਕਰਦਾ। ਤੇ ਕਰਮ ਤਾਂ ਕਰ ਬੈਠਿਆ ਤੇ ਹੁਣ ਕਰਮੀ ਆਪੋ ਆਪਣੀ ਆਪੇ ਪਛਤਾਣੀ, ਉਹ ਤਾਂ ਹੋ ਗਏ ਹੋਏ, ਹੁਣ ਪਛਤਾਉਣਾ ਤੇਰੇ ਪੱਲੇ ਪੈ ਜਾਣਾ। ਤੇ ਦਰਗਾਹ ਵਿੱਚ ਜਾ ਕੇ ਮਹਾਰਾਜ ਕਹਿੰਦੇ ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਣ। ਅਜ਼ਰਾਈਲ ਜੋ ਫਰਿਸ਼ਤਾ ਹੈ ਜਿਹਨੂੰ ਧਰਮਰਾਜ ਸਾਡੇ ਕਹਿੰਦੇ ਨੇ, ਜਿਵੇਂ ਤਿਲ ਕਹਾਣੀ ਚ ਪੀੜ ਦਿੰਦੇ ਨੇ ਐਂ ਪੀੜ ਦਿੰਦਾ, ਡਰ ਲਏ ਲੇਖਾ ਪੀੜ ਸੁੱਟੈ ਨਾਨਕਾ ਜਿਉਂਤੇ। ਕਾਬਾ ਸ਼ਰੀਫ ਚ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਹੇ ਗੁਰੂ ਨਾਨਕ ਤੇਰੇ ਅਸੀਂ ਬਚਨ ਸੁਣ ਕੇ ਕਾਇਲ ਹੋ ਗਏ ਹਾਂ ਕਿ ਤੂੰ ਜੋ ਕੁਛ ਬੋਲਦਾ ਅੱਖਾਂ ਨਾਲ ਦੇਖ ਕੇ ਬੋਲ ਰਿਹਾ, ਤੇਰੀ ਪਹੁੰਚ ਬਹੁਤ ਦੂਰ ਤੱਕ। ਲੇਕਿਨ ਇੱਕ ਗੱਲ ਇਸਲਾਮ ਦੇ ਅੰਦਰ ਆਉਂਦੀ ਹੈ ਕਿ ਆਦਮੀ ਕੰਮ ਕਰਦਾ ਤੇ ਉਹਦਾ ਫਿਰ ਲੇਖਾ ਦੇਣਾ ਪੈਂਦਾ ਦਰਗਾਹ ਜਾ ਕੇ, ਤੇ ਦੋਸਤਾਂ ਚ ਉਹਨੂੰ ਥਾਂ ਮਿਲਦਾ। ਬਹੁਤ ਸਾਰੇ ਕਹਿਣ ਲੱਗੇ ਸਮਾਂ ਗੁਜ਼ਰ ਗਿਆ, 700-800 ਸਾਲ ਹੋ ਗਏ, ਇਸਲਾਮ ਆਏ ਨੂੰ ਨਾਸਤਕ ਵਿੱਚ ਪੈਦਾ ਹੋ ਗਏ। ਉਹ ਕਹਿੰਦੇ ਵੀ ਆਹ ਜਗ ਡਿੱਠਾ, ਅਗਲਾ ਆਹ ਜਗ ਮਿੱਠਾ, ਅਗਲਾ ਕਿਨ ਡਿੱਠਾ। ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਤੇ ਦੂਸਰੀ ਗੱਲ ਇਹ ਕਹਿੰਦੇ ਨੇ ਕਿ ਗੱਲ ਤਾਂ ਕੋਈ ਨੀ ਹੈ, ਲੇਕਿਨ ਲੋਕਾਂ ਨੇ ਡਰਾਉਣ ਵਾਸਤੇ ਮਸਲੇ ਘੜੇ ਹੋਏ ਨੇ। ਆਪ ਕਿਰਪਾ ਕਰਕੇ ਇਸ ਦੇ ਉੱਤੇ ਆਪਣੀ ਮੋਹਰ ਲਾਓ। ਗੁਰੂ ਨਾਨਕ ਕਹਿੰਦੇ ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਸਹੀ ਬਾਤ ਜੋ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਦੇ ਹਾਂ। ਉਹ ਆ ਕਿ ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਈ, ਲੇਖਾ ਮੰਗਣਾ ਇੱਕ ਇੱਕ ਸਵਾਸ ਦਾ ਲੇਖਾ ਹੋਣਾ। ਤਲਵਾਂ ਪੌਸ਼ਣ ਆਕੀਆਂ, ਬਾਕੀ ਜਿਹਨਾਂ ਰਹੀ ਜਿਨ੍ਹਾਂ ਨੇ ਇੱਥੇ ਆ ਕੇ ਨਾਮ ਨਹੀਂ ਜਪਿਆ, ਗਲਤ ਕੰਮ ਕਰੇ ਨੇ, ਉਹਨਾਂ ਨੂੰ ਬਰੰਟ ਆਉਣੇ ਆ, ਉਹਨਾਂ ਦੇ ਤਲਵਾਂ ਆਉਣੀਆਂ, ਉਹਨਾਂ ਤੇ ਲੇਖਾ ਪੁੱਛਿਆ ਜਾਣਾ। ਬਾਕੀ ਜਿਨ੍ਹਾਂ ਰਹੇ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ ਆਪਣ ਜਾਣ ਨਾ ਸੁਝੇਈ, ਪੀੜੀ ਗਲੀ ਫਈ ਕੂੜਨ ਫੁੱਟੇ ਨਾਨਕਾ ਓੜਕ ਸਕੇ। ਸੋ ਇੱਕ ਤਾਂ ਇਹ ਕਰਮ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਾਣੀ। ਸੋ ਕੀਤਾ ਹੋਇਆ ਜੋ ਕਰਮ ਹੈ ਉਹ ਆਦਮੀ ਨੂੰ ਭੋਗਣਾ ਹੀ ਪੈਂਦਾ, ਸੋਚ ਕੇ ਕਰਮ ਕਰੇ, ਕਿਉਂਕਿ ਚੰਗੇ ਕਰਮਾਂ ਨੇ ਵੀ ਦੇਖ ਫਲ ਦੇਣਾ, ਮਾੜਿਆਂ ਨੇ ਵੀ ਦੇਣਾ। ਐਸੀਆਂ ਸੰਸਾਰ ਦੇ ਅੰਦਰ ਕਈ ਵਾਰੀ ਘਟਨਾਵਾਂ ਹੋ ਜਾਂਦੀਆਂ ਨੇ, ਉਹ ਇਹ ਹੁੰਦੀਆਂ ਕਿ ਬੰਦਾ ਇਸ ਸੰਸਾਰ ਤੋਂ ਚਲਿਆ ਜਾਂਦਾ, ਸਾਰੇ ਕਹਿੰਦੇ ਮਰ ਗਿਆ, ਫਿਰ ਜਿਉਂਦਾ ਹੋ ਜਾਂਦਾ ਤੇ ਉਸ ਤੋਂ ਪੁੱਛ ਪੁੱਛਾ ਕਰਦਾ, ਭਾਈ ਕਿਵੇਂ ਹੋਇਆ, ਉੱਥੇ ਤੇਰੇ ਨਾਲ ਕੀ ਬੀਤੀ। ਇੱਕ ਮਹਾਤਮਾ ਸੀ ਸੰਤ ਸੁੰਦਰ ਸਿੰਘ, ਉਹ ਚੜ੍ਹਾਈ ਕਰਕੇ ਫੌਜ ਦੇ ਵਿੱਚੋਂ ਰਿਜ਼ਰਵ ਲਿਸਟ ਤੇ ਸੀਗੇ, 5 ਸਾਲ ਸਰਵਿਸ ਸੀ ਉਹਦੀ, ਨੌਜਵਾਨ ਸੀ, 24 ਸਾਲ ਦਾ ਸੀਗਾ, ਬੜਾ ਜਵਾਨ, 6 ਫੁੱਟ ਤੋਂ ਉੱਚਾ। ਉਹ ਜਦੋਂ ਦਰਗਾਹ ਚ ਲੈ ਗਏ, ਮਾਰਦੇ ਕੁੱਟਦੇ ਨਾਲ ਗਏ, ਕਿਉਂਕਿ ਜਮਦੂਤ ਉਹਨਾਂ ਨੂੰ ਆਉਂਦੇ ਨੇ ਜਿਨ੍ਹਾਂ ਨੇ ਆਪਣਾ ਜਨਮ ਬਿਰਥਾ ਗੁਆਇਆ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਹੜੇ ਗੁਰੂ ਦਾ ਵਚਨ, ਪੀਰ ਦਾ, ਮੁਰਸ਼ਦ ਦਾ, ਕਿਸੇ ਦਾ ਵਚਨ ਨਹੀਂ ਮੰਨਦੇ, ਵੇਦਾਂ ਸ਼ਾਸਤਰਾਂ ਗੁਰੂ ਗ੍ਰੰਥ ਸਾਹਿਬ ਦਾ, ਉਹ ਮਨਮੁਖ ਹੋਇਆ ਕਰਦੇ ਨੇ, ਉਹਨਾਂ ਦੇ ਪੱਲੇ ਦੁੱਖ ਹੁੰਦਾ। ਮਨਮੁਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੈ, ਦੁੱਖ ਮਰੈ, ਹਉਮੈ ਕਰਤ ਪਿਆ ਹੈ। ਉਹ ਬਣ ਪੜਦਾ ਹੁੰਦਾ ਤੇ ਮਾੜਾ ਕੰਮ ਕਰਿਆ ਕੋਈ ਨਹੀਂ ਸੀ, ਉਸ ਨੂੰ ਆਰਾਮ ਨਾਲ ਗਾਈਡ ਆ ਕੇ ਲੈ ਗਿਆ। ਜਦ ਉੱਥੇ ਗਿਆ ਤਾਂ ਧਰਮਰਾਜ ਨੇ ਕਿਹਾ ਕਿ ਇਹਦਾ ਨਾਮ ਨਹੀਂ ਹੈ ਭਾਈ, ਇਸੇ ਨਾਮ ਦਾ ਸੁੰਦਰ ਸਿੰਘ ਰਾਮਗੜੀਆ ਹੈ, ਉਹਨੂੰ ਲਿਆਓ ਜਾ ਕੇ, ਇਹਨੂੰ ਛੱਡਿਓ, ਐਸਾ ਨਾ ਹੋਵੇ ਇਹਦਾ ਸਰੀਰ ਜਲ ਜਾਵੇ, ਬਾਅਦ ਚ ਰੂਹ ਅਵਾਰਾ। ਫਿਰ ਜਦੋਂ ਵਾਪਸ ਲੈ ਕੇ ਮੁੜਨ ਲੱਗੇ, ਕਹਿਣ ਲੱਗਿਆ ਵੀ ਤੁਸੀਂ ਮੈਨੂੰ ਏਡੀ ਦੂਰ ਲਿਆਏ ਹੋ ਵੀ ਹੋ, ਤੇ ਤੁਸੀਂ ਮੈਨੂੰ ਐਂ ਤਾਂ ਦੱਸੋ, ਅਸੀਂ ਉੱਥੇ ਨਰਕ ਸੁਣਦੇ ਹਾਂ, ਇੱਥੇ ਨਰਕ ਹੈ ਕੋਈ? ਉਹ ਸਹਿਜ ਸੁਭਾਅ ਉਹਨਾਂ ਨੇ ਜਿਸ ਵਕਤ ਨਰਕਾਂ ਦੇ ਉੱਤੇ ਦੀ ਲੰਘਾਇਆ, ਜਿਵੇਂ ਹੈਲੀਕਾਪਟਰ ਚ ਬੈਠਾ ਹੁੰਦਾ, ਉੱਥੇ ਸੇਕ ਮਾਰਦਾ ਬਹੁਤ ਜ਼ਿਆਦਾ। ਨਰਕ ਜਿਹੜੇ ਨੇ ਉਹ ਜਲ ਰਹੇ ਨੇ, ਫਰੀਦਾ ਮੋਤੇ ਦਾ ਬੰਨਾ ਇਹ ਮੈਂ ਦੱਸਿਆ, ਜਿਉਂਦਰਿਆ ਵੇ ਟਹਾ ਅੱਗੇ ਦੋ ਚਕ ਤਵਿਆ ਸੁਣੀਆਂ ਹੂਲ ਪਵੇ ਕੁਹਾ। ਉੱਥੇ ਹਾਹਾਕਾਰ ਮੱਚੀ ਹੋਈ ਹੋਇਆ ਕਰਦੀ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਧਰਮ ਰਾਏ। ਆਵਾਜ਼ਾਂ ਸੁਣ ਲਈਆਂ, ਕਹਿੰਦੇ ਬਹੁਤ ਦਰਦਨਾਕ ਆਵਾਜ਼ਾਂ ਨੇ, ਕਹਿੰਦੇ ਇਹ ਉਹ ਜੀਵ ਨੇ ਜਿਹੜੇ ਸੰਸਾਰ ਚ ਜਾ ਕੇ ਨਾ ਗੁਰੂ ਦੀ, ਨਾ ਪੀਰ ਦੀ, ਨਾ ਕਿਸੇ ਮੁਰਸ਼ਦ ਦੀ, ਨਾ ਕਿਸੇ ਕੁਰਾਨ ਦੀ, ਨਾ ਵੇਦ ਦੀ, ਕਿਸੇ ਦੀ ਬਾਤ ਨਹੀਂ ਮੰਨਦੇ, ਮਨ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਕੇ ਜਦੋਂ ਇਹ ਸੰਸਾਰ ਤੋਂ ਆਉਂਦੇ ਨੇ, ਉਸ ਵੇਲੇ ਇਹਨਾਂ ਨੂੰ ਕੁੰਭੀ ਨਰਕ ਸਿੱਟ ਦਿੱਤਾ ਜਾਂਦਾ। ਤੇ ਉਹ ਕਰ ਰਹੇ ਨੇ, ਕਹਿਣ ਲੱਗਿਆ ਮੈਨੂੰ ਸਵਰਗ ਵੀ ਦਿਖਾ ਦਿਓ, ਕਹਿੰਦੇ ਨਾ ਤਾਂ ਸਰੀਰ ਜਲ ਜਾਏਗਾ, ਅਸੀਂ ਕਿੱਥੇ ਤੈਨੂੰ ਫਿਰ ਲਈ ਫਿਰਾਂਗੇ। ਬਹੁਤਾ ਜ਼ੋਰ ਲਾਇਆ, ਕਹਿਣ ਲੱਗੇ ਚਲੋ ਉੱਤੇ ਦੀ ਨਿਗਾਹ ਦਿਓ, ਸਵਰਗ ਲੋਕ ਦੇ ਉੱਤੇ ਦੀ ਨਿਗਾਹ ਤਾਂ, ਤੇ ਮਹਾਨ ਸੁੱਖ ਦੇਖੇ ਇਸਨੇ ਜਿਵੇਂ ਹੈਲੀਕਾਪਟਰ ਵਾਲਾ ਲੰਘਦਾ। ਇਧਰਲੇ ਪਾਸੇ ਸਮਾਂ ਹੋ ਗਿਆ ਉਹਦੇ ਸੰਸਕਾਰ ਕਰਨ ਦਾ, ਤੇ ਉਹਦੀ ਮ੍ਰਿਤਕ ਜੋ ਬਾਡੀ ਸੀ, ਮ੍ਰਿਤਕ ਸਰੀਰ ਸੀ, ਉਹਨੂੰ ਸ਼ਮਸ਼ਾਨ ਭੂਮੀ ਚ ਲਿਆ ਕੇ, ਤੇ ਚਿਣੀਆਂ ਹੋਈਆਂ ਲੱਕੜਾਂ ਜਿਹਨੂੰ ਚਿਤਾ ਕਹਿੰਦੇ ਉਹਦੇ ਉੱਤੇ ਰੱਖਤਾ। ਤੇ ਅੱਗ ਲਾ ਦਿੱਤੀ। ਇਧਰੋਂ ਇਹ ਆ ਗਿਆ, ਉਧਰੋਂ ਅੱਗ ਲੱਗ ਗਈ। ਇਕਦਮ ਅੱਗ ਭਰ ਗਈ ਤੇ ਇਹਨੇ ਇਕਦਮ ਛਾਲ ਮਾਰੀ, ਬਾਹਰ ਆ ਗਿਆ। ਬਲਵੰਤ ਸੀਗਾ ਲੇਕਿਨ ਲੱਤ ਨੂੰ ਸੇਕ ਲੱਗ ਗਿਆ, ਲੱਤ ਜਲ ਗਈ, ਪਿੰਜਣੀ ਜਲ ਗਈ। ਉਸ ਵੇਲੇ ਬਾਹਰ ਨਿਕਲਿਆ, ਖੁਸ਼ੀਆਂ ਹੋ ਗਈਆਂ ਕਿ ਜਿਉਂਦਾ ਹੋ ਗਿਆ ਭਾਈ, ਦੇਖੋ ਜਿਉਂਦਾ ਹੋ ਗਿਆ। ਜੇ ਅੱਧਾ ਕੁ ਮਿੰਟ ਹੋਰ ਨਾ ਹੁੰਦਾ ਤਾਂ ਜਲ ਗਿਆ ਸੀ। ਖੁਸ਼ੀਆਂ ਹੋ ਗਈਆਂ, ਮਾਂ ਵੀ ਆ ਗਈ, ਭੈਣਾਂ ਵੀ ਆ ਗਈਆਂ, ਹੋਰ ਰਿਸ਼ਤੇਦਾਰ ਵੀ ਆ ਗਏ। ਮੇਰਾ ਮੇਰਾ ਕਰਨ ਲੱਗ ਗਏ, ਉਹ ਬੋਲਦਾ ਹੀ ਨਹੀਂ। ਕਹਿੰਦੇ ਸੁੰਦਰ ਸਿਆ ਬੋਲਦਾ ਕਿਉਂ ਨਹੀਂ? ਕਹਿੰਦਾ ਮੈਂ ਭਾਈ ਅਸਲੀ ਬਾਪ ਦੇਖਿਆ ਆ, ਉੱਥੇ ਕੋਈ ਨਹੀਂ ਪਹੁੰਚਦਾ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲਏ ਅੰਤੀ ਵਾਰ। ਉੱਥੇ ਜੇ ਕਿਸੇ ਦਾ ਹੱਥ ਪਹੁੰਚਦਾ ਹੈ ਤਾਂ ਗੁਰੂ ਦਾ ਪਹੁੰਚਦਾ, ਹੋਰ ਨਹੀਂ ਪਹੁੰਚਦਾ ਕਿਸੇ ਦਾ। ਕਹਿਣ ਲੱਗੇ ਕਿਵੇਂ ਹੋਈ? ਸਾਰਾ ਹਾਲ ਦੱਸਿਆ ਵੀ ਨਰਕਾਂ ਦੇ ਜੀਵ ਹੈ, ਤੜਫਦੇ ਸੀ, ਰੋਂਦੇ ਸੀ, ਜੋ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਕਰ। ਮੈਂ ਤਾਂ ਭਾਈ ਅੱਖਾਂ ਨਾਲ ਦੇਖਿਆ, ਬਹੁਤ ਭਿਆਨਕ ਹੈ, ਹੁਣ ਵੀ ਡਰ ਲੱਗਦਾ ਮੈਨੂੰ। ਕਹਿਣ ਲੱਗੇ ਹੋਰ ਨਹੀਂ ਦੇਖਿਆ? ਕਹਿੰਦੇ ਸਵਰਗ ਲੋਕ ਵੀ ਦੇਖਿਆ, ਇੱਥੇ ਦਾਨ ਕਰਦੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਵੱਡਾ ਸੁੱਖ ਭੋਗਦੇ ਨੇ। ਜਿਹੇ ਜੇ ਥਾਂ ਦਾਨ ਦਿੱਤਾ ਹੈ, ਜੇ ਬ੍ਰਹਮ ਗਿਆਨੀ ਨੂੰ ਦਾਨ ਦਿੱਤਾ ਹੈ, ਬ੍ਰਹਮ ਗਿਆਨੀ ਹਮੇਸ਼ਾ ਚੰਗੇ ਥਾਂ ਲਾਇਆ ਕਰਦਾ, ਪੈਸਾ ਆਪ ਨਹੀਂ ਬਈ ਉੱਥੇ ਹੋਟਲ ਤੇ ਜਾ ਕੇ ਖਾ ਪੀ ਲਵੇ। ਇਹ ਰਾਗੀ ਰੁਗੀ ਖਾਂਦੇ ਨੇ, ਰਾਗੀਆਂ ਦਾ ਕੋਈ ਨਹੀਂ ਹੁੰਦਾ ਦਾਨ। ਸੰਤਾਂ ਨੇ ਤਾਂ ਲਾਉਣਾ ਹੀ ਭੁੱਖਿਆਂ ਵਾਸਤੇ ਹੈ, ਲੰਗਰ ਲਾਉਣਗੇ, ਸਕੂਲ ਬਣਾਉਣਗੇ, ਬਿਲਡਿੰਗਾਂ ਬਣਾਉਣਗੇ, ਆਪਦੇ ਵਾਸਤੇ ਨਹੀਂ ਦੂਸਰਿਆਂ ਦੇ ਵਾਸਤੇ। ਉੱਥੇ ਲੱਖਾਂ ਗੁਣ ਵੱਧ ਜਾਂਦਾ ਦਿੱਤਾ ਹੋਇਆ ਦਾਨ, ਖੇਤ ਪਛਾਣ ਬੀਜਿਆ ਦਾਨ। ਜਿਹੜਾ ਅਨਧਿਕਾਰੀ ਮਾੜੇ ਬੰਦੇ ਨੂੰ ਦਾਨ ਦਿੱਤਾ ਜਾਂਦਾ, ਉਹ ਪਾਪ ਵੀ ਨਾਲੇ ਉਹਦੇ ਪਾਪ ਦਾ ਭਾਗੀ ਬਣ ਜਾਂਦਾ ਹੈ ਦਾਤਾ ਵੀ। ਸੋ ਇਸ ਤਰ੍ਹਾਂ ਉੱਥੇ ਫਲ ਮਿਲਦਾ ਜਾ ਕੇ ਦਰਗਾਹ ਦੇ ਅੰਦਰ, ਜੋ ਕੁਛ ਅਸੀਂ ਇਸ ਥਾਂ ਤੇ ਕਰਦੇ। ਸੋ ਉਸ ਵੇਲੇ ਕਹਿਣ ਲੱਗਿਆ, ਭਾਈ ਮੈਂ ਨਰਕ ਦੇਖਿਆ ਆ, ਬਹੁਤ ਬੁਰਾ ਹਾਲ ਹੈ। ਫਿਰ ਸਵਰਗ ਦੀ ਗੱਲ ਕਰੀ ਤੇ ਸਾਰੇ ਕਹਿਣ ਲੱਗੇ ਵੀ ਭਾਈ ਸੁੰਦਰ ਸਿੰਘ ਹੁਣ ਤੂੰ ਘਰ ਨੂੰ ਚੱਲ। ਕਹਿੰਦਾ ਜਿਹੜਾ ਜਾ ਚੁੱਕਿਆ ਮੈਂ ਜਾ ਚੁੱਕਿਆ, ਹੁਣ ਤਾਂ ਮੈਂ ਉਹ ਕੰਮ ਕਰਾਂਗਾ ਜਿਹਦੇ ਨਾਲ ਮੇਰਾ ਜਨਮ ਸਫਲਾ ਹੋ ਜਾਏ, ਜਿਸ ਕੰਮ ਨੂੰ ਮੈਂ ਕਰਨ ਵਾਸਤੇ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਹੜੀ ਚੀਜ਼ ਤੂੰ ਸੰਸਾਰ ਵਿੱਚ ਲੈਣ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਉਹ ਤਾਂ ਪਰਮੇਸ਼ਰ ਦਾ ਨਾਮ ਹੈ, ਪਰ ਮਿਲਦਾ ਕਿੱਥੋਂ ਹੈ? ਸਾਧੂਆਂ ਤੋਂ ਮਿਲਦਾ। ਤਾਜਮ ਮਾਨ ਲੇ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਲ ਖੇਬ ਸੰਤਾ ਸੰਚਾਰ, ਅਬਰ ਤਿਆਗ ਦਿਖਿਆ ਜਾਲ, ਤਨ ਤਨ ਕਹਿ ਸਭ ਕੋਏ, ਮੁਖ ਜਲਾ ਦਰਗੇ ਸੋਏ, ਇਹ ਵਪਾਰ ਦਿਲਾ ਵਪਾਰ ਹੈ, ਨਾਨਕ ਤਾਂ ਕਹਿ ਸਭ ਬਿਹਾਰ। ਮੇਰੇ ਹਾਰ ਜਾਂਦੇ ਆ ਜਿਹੜੇ ਨਾਮ ਦੇ ਵਪਾਰੀ ਨੇ। ਕਹਿਣ ਲੱਗਿਆ ਇਹ ਤਾਂ ਮੈਂ ਦੇਖਿਆ ਆ ਭਾਈ, ਸਵਰਗ ਵੀ ਦੇਖਿਆ ਆ, ਨਰਕ ਵੀ ਦੇਖਿਆ ਆ। ਕਹਿੰਦਾ ਮੈਂ ਹੁਣ ਘਰ ਨਹੀਂ ਜਾਣਾ, ਮੈਂ ਕਿਸੇ ਮਹਾਂਪੁਰਸ਼ ਦੀ ਸ਼ਰਨ ਜਾ ਕੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ। ਤਾਜਮ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਾ ਸੰਚਾਰ, ਕੱਲਾ ਨਾਲ ਹੀ ਲੁੱਟਿਆ ਜਾਏਗਾ, ਸਾਧੂਆਂ ਦੀ ਸੰਗਤ ਚ ਰਹਿ, ਕਿਉਂਕਿ ਤੇਰੇ ਕੋਲ ਨਾਮ ਦੀ ਖੇਪ ਹੈ ਜਿਹੜੀ ਹੱਦ ਤੋਂ ਜ਼ਿਆਦਾ ਕੀਮਤੀ ਹੈ। ਕੱਲਾ ਗਿਰ ਜਾਏਗਾ, ਫਰਸਟ੍ਰੇਸ਼ਨ ਚ ਆ ਜਾਏਗਾ, ਭੁੱਲ ਜਾਏਗਾ, ਪਾਪਾਂ ਚ ਪ੍ਰਵਿਰਤ ਹੋ ਜਾਏਗਾ। ਜੇ ਸੰਗਤ ਚ ਰਹੇਗਾ ਸਾਧੂਆਂ ਦੇ, ਫੇਰ ਬਚਿਆ ਰਹੇਗਾ। ਇਸ ਤਰ੍ਹਾਂ ਦੇ ਨਾਲ ਉਥੋਂ ਹੀ ਸ਼ਮਸ਼ਾਨ ਭੂਮੀ ਤੋਂ ਮਹਾਤਮਾ ਨੂੰ ਜਾਣਦਾ ਸੀ, ਚੰਗੇ ਸਾਧੂ ਸੀ, ਉੱਥੇ ਜਾ ਕੇ ਮਹਾਂਪੁਰਸ਼ਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ, ਕਮਾਈ ਕੀਤੀ, ਕਰਨੀ ਕਮਾਈ ਵਾਲੇ ਮਹਾਤਮਾ ਹੋਏ ਨੇ। ਉਹ ਜਿਸ ਵਾਸਤੇ ਉਪਦੇਸ਼ ਦਿਆ ਕਰਦੇ ਸੀ, ਆਪਣੇ ਪਿੰਜਣੀ ਤੋਂ ਕੱਪੜਾ ਲਾ ਦਿਆ ਕਰਦੇ ਸੀ, ਕਹਿੰਦੇ ਆਹ ਦੇਖੋ ਮੇਰੀ ਪਿੰਜਣੀ ਜਲੀ ਹੋਈ ਹੈ ਤੇ ਮੈਂ ਅੱਖਾਂ ਨਾਲ ਦੇਖਿਆ ਹੋਇਆ ਸਭ ਕੁਛ। ਤਨ ਤਨ ਕਹੇ ਸਭ ਕੋਈ, ਮੁਖੋ ਜਲਹਾਰ ਦਰਗੇ ਸੋਏ, ਜਿਹੜੇ ਨਾਮ ਜਪਦੇ ਆ ਇੱਥੇ ਵੀ ਜੈ ਜੈਕਾਰ, ਦਰਗਾਹ ਚ ਵੀ ਜੈ ਜੈਕਾਰ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦਬ ਲਿਹਾਰਾ, ਪਰ ਇਹ ਵਪਾਰ ਕਰਦਾ ਕੋਈ ਕੋਈ, ਹਰੇਕ ਨਹੀਂ ਕਰਦਾ, ਕਿਉਂਕਿ ਭੁੱਲ ਜਾਂਦਾ ਬੰਦਾ। ਸਾਡੇ ਰਿਸ਼ਤੇਦਾਰ ਸੀ ਬੀਬੀ ਉੱਥੇ ਯੂਪੀ ਚ, ਉਹ ਚੜਾਈ ਕਰ ਗਈ, ਬੜੀ ਦੇਰ ਮਰੀ ਪਈ ਰਹੀ, ਉਹ ਤੇ ਬਾਅਦ ਜਿਉਂਦੀ ਹੋ ਗਈ। ਕਿ ਉਹ ਆਪਣੀ ਗੱਲ ਦੱਸਣ ਲੱਗੀ, ਕਹਿਣ ਲੱਗੀ ਮੈਨੂੰ ਇੱਥੋਂ ਲੈ ਗਏ, ਰਸਤਾ ਬੜਾ ਖਰਾਬ ਸੀ, ਮੈਨੂੰ ਮਾਰਦੇ ਕੁੱਟਦੇ ਨਹੀਂ ਸੀ, ਤੇ ਮੈਂ ਲੰਘ ਗਈ ਤੇ ਉੱਥੇ ਜਾ ਕੇ ਮੇਰਾ ਨਾਮ ਬੋਲਿਆ ਨਾ, ਉਹ ਕਹਿੰਦੇ ਇਹ ਸੁਰਜੀਤ ਕੌਰ ਨਹੀਂ ਹੈ, ਉਹ ਸੁਰਜੀਤ ਕੌਰ ਹੋਰ ਹੈ, ਦੂਜੀ ਨੇੜੇ ਹੀ ਹੈ, ਇਹਨੂੰ ਜਿਉਂਦੀ ਕਰ ਦਿੱਤਾ ਤੇ ਉਹ ਮਰ ਗਈ। ਕਹਿਣ ਲੱਗੀ ਜਦ ਮੈਂ ਅੱਗੇ ਗਈ ਉੱਥੇ ਇੱਕ ਨਦੀ ਆ ਗਈ, ਬਹੁਤ ਗੰਦੀ ਨਦੀ ਜਿਹਨੂੰ ਬੈਤਰਨੀ ਨਦੀ ਕਹਿੰਦੇ ਨੇ, ਕਹਿੰਦੀ ਉੱਥੇ ਉਹਦੇ ਵਿੱਚ ਬੜੇ ਬੜੇ ਜਾਨਵਰ ਮੱਛ ਕੱਛ ਪਏ, ਬੜੇ ਭਿਆਨਕ ਚੀਜ਼ਾਂ ਜਿਹੜੇ ਆਦਮੀ ਨੂੰ ਲੈ ਫੜ ਲੈ ਤੇ ਜਿਹੜੇ ਖਤਮ ਕਰ ਲੈ। ਕਹਿੰਦੀ ਮੈਂ ਹੈਰਾਨ ਵੀ ਮੈਂ ਕਿਵੇਂ ਕਰੂੰ, ਮੈਂ ਹੈਰਾਨ ਰਹਿ ਗਈ, ਇੱਕ ਛੋਟਾ ਜਿਹਾ ਸਿੱਕਾ ਕਿਸ਼ਤੀ ਨਿੱਕੀ ਜਿਹੀ, ਉਹ ਆ ਕੇ ਇੱਕ ਬੀਬੀ ਲੈ ਕੇ ਆ ਗਈ, ਉਹ ਲੈ ਗਈ ਤਾਂ ਮੈਨੂੰ ਪਾਰ ਲੰਘਾ ਤਾ, ਜਦ ਮੈਨੂੰ ਪਾਰ ਲੰਘੀ ਮੈਂ ਕਿਹਾ ਤੂੰ ਤਾਂ ਭੈਣ ਮੈਨੂੰ ਜਾਣਦੀ ਨਹੀਂ ਹੈ ਤੇ ਤੈਂ ਮੇਰੇ ਉੱਤੇ ਬੜਾ ਉਪਕਾਰ ਕਰਿਆ। ਕਹਿਣ ਲੱਗੀ ਮੈਂ ਤੈਨੂੰ ਜਾਣਦੀ ਹਾਂ, ਤੂੰ ਵੀ ਮੈਨੂੰ ਜਾਣਦੀ ਹੈ। ਕਹਿਣ ਲੱਗੀ ਕੀ ਹੈ ਤੇਰਾ ਨਾਮ? ਕਹਿੰਦੀ ਮੇਰਾ ਨਾਮ ਨਹੀਂ ਹੈ, ਮੈਂ ਤੇਰਾ ਪੁੰਨ ਹਾਂ, ਸੋਚ ਤੈਂ ਇੱਕ ਪੁੰਨ ਕਰਿਆ ਸੀ। ਕਹਿੰਦੀ ਉਹ ਪੁੰਨ ਏਡਾ ਵੱਡਾ ਸੀ 68 ਤੀਰਥਾਂ ਦੇ ਬਰਾਬਰ, 68 ਤੀਰਥ ਦਾ ਪੁੰਨ ਮਿਲਦਾ, 68 ਤੀਰਥ ਸਗਲ ਪੁੰਨ ਜੀਵ ਦੇ ਆ ਪ੍ਰਮਾਣ। ਜੇ ਕਿਸੇ ਜੀਵ ਤੇ ਮਜਬੂਰ, ਜੀਵ ਦੇ ਉੱਤੇ ਚਾਹੇ ਬੰਦਾ ਹੈ ਚਾਹੇ ਪੰਛੀ ਹੈ ਚਾਹੇ ਕੁਛ ਹੈ, ਜੇ ਉਹਦੇ ਤੇ ਦਇਆ ਕਰਦੇ ਵੇ, ਕਹਿੰਦੇ ਉਹ 68 ਤੀਰਥਾਂ ਦੇ ਫਲ ਦੇ ਬਰਾਬਰ ਹੋ ਜਾਇਆ ਕਰ। ਕਹਿਣ ਲੱਗੀ ਭੈਣ ਮੈਂ ਤਾਂ ਇਹੋ ਜਿਹਾ ਪੁੰਨ ਕੋਈ ਨਹੀਂ ਕਰਿਆ। ਕਹਿੰਦੀ ਤੇਰੇ ਯਾਦ ਨਹੀਂ ਹੈ? ਕਹਿੰਦੀ ਇੱਕ ਚਿੜੀ ਫਸ ਗਈ ਸੀ ਤੇਰੀ ਬੇਰੀ ਦੇ ਉੱਤੇ, ਬੱਚਿਆਂ ਨੇ ਪੱਕਾ ਧਾਗਾ ਬਣਤਾ ਸੀ ਉਹਦੀ ਉਹਦੇ ਪੰਜੇ ਨਾਲ, ਉਹ ਉੜ ਗਈ, ਉੜ ਕੇ ਜਾ ਕੇ ਜਦ ਬੇਰੀ ਤੇ ਬੈਠੀ ਉਹ ਫਸ ਗਈ। ਉਹ 2-3 ਦਿਨ ਫਸੀ, ਰੌਲਾ ਪਾਉਂਦੀ ਰਹੀ ਵੀ ਮੈਨੂੰ ਕੋਈ ਛਡਾਓ। ਤੂੰ ਝਾੜੂ ਦਿੰਦੀ ਸੀ, ਤੇਰੀ ਨਿਗਾਹ ਉੱਤੇ ਗਈ, ਤੇਰੇ ਮਨ ਚ ਦਿਆ ਆਈ, ਜਾ ਕੇ ਸਟੂਲ ਲਿਆਂਦਾ ਤੇ ਕੈਂਚੀ ਲਿਆਂਦੀ, ਤੈ ਉਹ ਧਾਗਾ ਵੱਢ ਦਿੱਤਾ ਤੇ ਉਸ ਕਿੜੀ ਦੀ ਬੰਦ ਖਲਾਸੀ ਹੋ ਗਈ। ਕਹਿੰਦੀ ਮੈਂ ਉਹ ਪੁੰਨ ਆ ਤੇਰਾ, ਨਿੱਕਾ ਜਿਹਾ ਪੁੰਨ ਕਰਿਆ ਲੇਕਿਨ ਫਲ ਕਿੰਨਾ ਵੱਡਾ ਬਣ ਗਿਆ। ਸੋ ਇਹ ਕੋਈ ਕਿਆਸ ਰਾਈਆਂ ਨਹੀਂ ਵੀ ਐਵੇਂ ਜਿਵੇਂ ਗੱਲਾਂ ਕਹਿ ਦੋ, ਇਹ ਤਾਂ ਬੀਤਣੀ ਹੋਇਆ ਭਾਈ ਸਾਰਿਆਂ ਦੇ ਨਾਲ। ਫੇਰ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ ਜਿਹਦੇ ਚ ਕੋਈ ਗੱਲ ਗਲਤ ਨਹੀਂ ਹੁੰਦੀ, ਇੱਕ ਤਾਂ ਨਹੀਂ ਮਿਸਾਲਾਂ, ਸੈਂਕੜੇ ਮਿਸਾਲਾਂ ਦਾ ਮੈਨੂੰ ਪਤਾ ਹੈ, ਦਰਗਾਹ ਚ ਜਾ ਕੇ ਜਿਹਨਾਂ ਨਲਕੇ ਵੀ ਕੀ ਬਣੇ ਆ ਤੇ ਫੇਰ ਜਿਉਂਦੇ ਹੋਏ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਆ ਇਹੋ ਜਿਹਾ ਕੰਮ ਨਾ ਕਰ, ਕਿਉਂਕਿ ਜਿਹੜਾ ਤੈਂ ਕੰਮ ਕਰ ਲਿਆ ਨਾ ਉਹਦਾ ਫਲ ਤੈਨੂੰ ਭੋਗਣਾ ਹੀ ਭੋਗਣਾ ਪੈਣਾ, ਚਾਹੇ ਇੱਥੇ ਬਚ ਜਾਵੇ ਸੰਸਾਰ ਚ, ਪਰ ਦਰਗਾਹ ਚ ਤੂੰ ਬਚ ਨਹੀਂ ਸਕਦਾ। ਫਲ ਦਿੱਤਿਆਂ ਬਾਜ ਨਾ ਜਾਣਾ, ਫਲ ਦਿੱਤਿਆਂ ਨਾ ਜਾਣਾ ਭਗਤ ਸਿਆਂ ਸਿੱਧਿਆਂ ਬਾਗ ਨਾ ਜਾਣਾ ਤੇਰੀਆਂ ਕਰਮਾਂ ਨੇ ਪਿਆਰਿਆ ਪਿਆਰਿਆ ਤੇਰੀਆਂ ਕਰਮਾਂ ਨੇ ਸੋ ਮੈਂ ਪਾਇਆ ਦੂਸਰੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪ ਕਰਮ ਕਰੇ ਨੇ ਕਰਮ ਕਰਨ ਤੋਂ ਬਾਅਦ ਉਹ ਪਰਾਲਬਧ ਕਰਮ ਬਣ ਕੇ ਆ ਗਏ ਤੇ ਫਿਰ ਤਾਂ ਭੁਗਣੇ ਹੀ ਪੈਂਦੇ ਬੜੀ ਮਸ਼ਹੂਰ ਇਤਿਹਾਸਕ ਸਾਖੀ ਹੈ ਜਿਸ ਵਕਤ ਧਰਤਰਾਸ਼ਟਰ ਦੇ 100 ਪੁੱਤਰ ਮਰ ਗਏ ਮਹਾਭਾਰਤ ਦੇ ਯੁੱਧ ਦੇ ਅੰਦਰ ਉਸ ਵੇਲੇ ਕ੍ਰਿਸ਼ਨ ਮਹਾਰਾਜ ਪੰਜੇ ਪਾਂਡਵਾਂ ਨੂੰ ਲੈ ਕੇ ਪਰਚਾਉਣੀ ਕਰਨ ਵਾਸਤੇ ਉਸਦੇ ਘਰ ਜਾਂਦੇ ਨੇ ਉੱਥੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਰਾਜਨ ਤੇਰੇ 100 ਪੁੱਤਰ ਮਰ ਗਏ ਯੁੱਧ ਦੇ ਅੰਦਰ ਤੇ ਜਿੰਨੀਆਂ ਰਾਣੀਆਂ ਸੀ ਉਹਨਾਂ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਵਿਧਵਾ ਹੋ ਗਈਆਂ ਬੱਚੇ ਜਿਹੜੇ ਨੇ ਯਤੀਮ ਬਣ ਗਏ ਰਾਜ ਤੁਹਾਡੇ ਹੱਥੋਂ ਜਾਂਦਾ ਰਿਹਾ ਬੜਾ ਅਫਸੋਸ ਹੈ ਤੇ ਅਸੀਂ ਅਫਸੋਸ ਕਰਨ ਵਾਸਤੇ ਇਸ ਅਫਸੋਸ ਦੇ ਸਮੇਂ ਦੇ ਵਿੱਚ ਅਸੀਂ ਤੇਰੇ ਨਾਲ ਆਪਣਾ ਅਫਸੋਸ ਸਾਂਝਾ ਕਰਨ ਵਾਸਤੇ ਇੱਥੇ ਆਏ ਚੁੱਪ ਕਰ ਰਿਹਾ ਫਿਰ ਸੋਚ ਕੇ ਬੋਲਿਆ ਕਹਿੰਦਾ ਕ੍ਰਿਸ਼ਨ ਮਹਾਰਾਜ ਠੀਕ ਹੈ ਯੁੱਧ ਹੋਇਆ ਇੱਕ ਧਿਰ ਨੇ ਹਾਰਨਾ ਸੀ ਇੱਕ ਨੇ ਜਿੱਤਣਾ ਸੀ ਇੱਕ ਨੇ ਮਰਨਾ ਸੀ ਇੱਕ ਨੇ ਮਾਰਨਾ ਸੀ ਮੇਰੇ ਬੱਚੇ ਜਿਹੜੇ ਨੇ ਮੈਦਾਨੇ ਜੰਗ 'ਚ ਚੜ੍ਹਾਈ ਕਰੇ ਨੇ ਅਤੇ ਮੈਦਾਨੇ ਜੰਗ 'ਚ ਜੋ ਚੜ੍ਹਾਈ ਕਰਦਾ ਹੈ ਉਹ ਸਵਰਗ ਲੋਕ 'ਚ ਲੈ ਜਾਂਦਾ ਇਸ ਵਾਸਤੇ ਮੈਨੂੰ ਚਿੰਤਾ ਨਹੀਂ ਪਰ ਇੱਕ ਮੈਨੂੰ ਚਿੰਤਾ ਵੱਢ ਵੱਢ ਕੇ ਖਾਂਦੀ ਹੈ ਗੱਲ ਉਹ ਇਹ ਹੈ ਕਿ ਮੈਨੂੰ ਸਜ਼ਾ ਨਹੀਂ ਸੀ ਇੰਨੀ ਮਿਲਣੀ ਚਾਹੀਦੀ ਮੈਂ ਕੋਈ ਕਰਮ ਨਹੀਂ ਕੀਤਾ ਉਹ ਕਹਿੰਦੇ ਤੈਨੂੰ ਕਿਵੇਂ ਪਤਾ ਹੈ ਵੀ ਤੈਂ ਕਰਮ ਨਹੀਂ ਕੀਤਾ ਕਿਉਂ ਤੇ ਕਰਮਾਂ ਤੋਂ ਬਗੈਰ ਤਾਂ ਸਜ਼ਾ ਮਿਲਦੀ ਨਹੀਂ ਹੈ ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ ਜੇ ਇਹਦੇ ਵਿੱਚ ਕੰਡਿਆਈ ਬੀਜੇਗਾ ਖੇਤਾਂ 'ਚ ਕੰਡਿਆਈ ਜੰਮੂਗੀ ਜੇ ਚੰਗੀ ਫਸਲ ਬੀਜੇਗਾ ਚੰਗੀ ਬਣੂ ਪਰ ਜੇ ਕੰਡਿਆਈ ਬੀਜਣ ਤੋਂ ਬਾਅਦ ਤੂੰ ਇਹ ਕਹੇ ਵੀ ਮੈਨੂੰ ਕਣਕ ਮਿਲ ਜੇ ਕਣਕ ਤਾਂ ਨਹੀਂ ਮਿਲਣੀ ਉਹ ਤਾਂ ਜਿਹੜਾ ਕੁਛ ਤੂੰ ਬੀਜੇਗਾ ਉਹੀ ਤੈਨੂੰ ਪ੍ਰਾਪਤ ਹੋਣਾ ਹੈ ਕਿੱਥੋਂ ਭਾਲਦਾ ਤੂੰ ਦਾਖ ਬਜੋਰੀਆਂ ਕਿਕਰਾਂ ਦੇ ਬੀਜ ਬੀਜ ਦੇ ਪਾਲਦੇ ਦਾਖ ਬਜੋਰੀਆਂ ਕਿਕਰਾਂ ਦੇ ਬੀਜ ਬੀਜ ਦੇ ਇੱਕ ਬੀਜਣ ਵੇਲੇ ਨੀ ਧਿਆਨ ਦਿੱਤਾ ਕਿ ਮੈਂ ਕਿਕਰਾਂ ਦੇ ਬੀਜ ਬੀਜਦਾ। ਬਹੁਤ ਸੋਹਣਾ ਲੱਗਦਾ ਬੀਜ, ਕੂਲਾ ਹੋਇਆ ਕਰਦਾ, ਸੋਹਣਾ ਸੁੰਦਰ ਉਹਦੇ ਉੱਤੇ ਰੰਗ ਹੁੰਦਾ ਤੇ ਲਕੀਰ ਹੁੰਦੀ ਹੈ ਵਿਚਾਲੇ, ਕਾਲੀ ਲਕੀਰ। ਅੰਗੂਰ ਦਾ ਜੋ ਬੀਜ ਹੈ ਉਹ ਚਿੱਬਾ ਖਲਿਪਾ ਹੁੰਦਾ, ਬੀਜਣ ਨੂੰ ਚੰਗੇ ਜੀ ਨਹੀਂ ਕਰਦਾ ਵੀ ਇਹ ਕੀ ਹੈ ਬੀਜ। ਪਰ ਜਦ ਫਲ ਮਿਲਦਾ ਉਹ ਕਿੱਕਰ ਹੈ, ਕੰਡੇ ਹੋ ਗਏ ਘਰ ਦੇ ਅੰਦਰ, ਕੀੜੇ ਆ ਗਏ, ਲੌਂਗ ਖਿੰਡੀ ਰਹਿੰਦੀ ਹੈ। ਦੂਜੇ ਪਾਸੇ ਅੰਗੂਰ ਲੱਗ ਜਾਂਦੇ ਨੇ, ਮਿੱਠੇ ਲੱਗਦੇ ਨੇ। ਹੁਣ ਉਹਦੇ ਕਹੇ ਬਈ ਮੈਨੂੰ ਮੇਰੇ ਬੀਜ ਨੂੰ ਅੰਗੂਰ ਲੱਗਣੇ ਚਾਹੀਦੇ ਸੀ। ਮਹਾਰਾਜ ਕਹਿੰਦੇ ਕਿਉਂ, ਤੈਂ ਜੋ ਕੁਛ ਕਰਿਆ ਉਹਦਾ ਤੈਨੂੰ ਫਲ ਮਿਲ ਰਿਹਾ। ਖਰੀਦਾਰ ਲੋੜੇ ਦਾਗ ਵਜਾਉਣੀਆਂ, ਕਿੱਕਰ ਬੀਜਿਆ ਜੱਟ, ਜੱਟ ਨੇ ਕਿੱਕਰਾਂ ਬੀਜ ਗਏ, ਕਹਿੰਦਾ ਅੰਗੂਰ ਲੱਗਣ ਲੱਗਦੇ ਨੇ ਕਦੇ। ਠੰਡਾ ਉਨਕ ਤਾਂ ਪੈਦਾ ਲੋੜ ਹੈ, ਪੱਟ ਉਨ ਕੱਟ ਰਿਹਾ, ਬਣ ਬਣਾ ਰਿਹਾ ਤੇ ਉਨ ਨੂੰ ਬੁਣ ਰਿਹਾ ਤੇ ਕਹਿੰਦਾ ਪੱਟ ਮਿਲਣਾ ਚਾਹੀਦਾ, ਰੇਸ਼ਾ ਮਿਲਣਾ ਚਾਹੀਦਾ। ਇਹ ਤਾਂ ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਦਰਾ ਖੇ। ਪੁਰਾਣੀਆਂ ਵੀ ਬੇਅੰਤ ਸਾਖੀਆਂ ਨੇ ਤੇ ਵਰਤਦੀਆਂ ਵੀ ਰੋਜ਼ ਨੇ। ਗੋਬਿੰਦਗੜ੍ਹ ਇੱਕ ਕਾਲੇ ਮੂੰਹ ਵਾਲਾ ਸੰਤ ਹੋਇਆ ਕਰਦਾ ਸੀ। ਜਦ ਮੈਂ ਇੱਥੇ ਚੰਡੀਗੜ੍ਹ ਰਹਿੰਦਾ ਸੀ ਪਹਿਲਾਂ, ਜਦ ਉਹ ਆਇਆ ਕਰਦਾ ਸੀ, ਲੋਕ ਉਹਨੂੰ ਘਰ ਲੈ ਜਾਂਦੇ ਸੀ, ਬੜੀ ਸੇਵਾ ਹੁੰਦੀ ਸੀ। ਇੱਕ ਦਿਨ ਮੇਰਾ ਮਿਲਣ ਵਾਲਾ ਸੀ ਪ੍ਰੇਮੀ, ਉਹ ਕਹਿਣ ਲੱਗਿਆ ਸੰਤ ਜੀ ਤੁਸੀਂ ਤਾਂ ਬੜਾ ਤਪ ਕਰਿਆ। ਕਹਿੰਦਾ ਮੈਂ ਨੀ ਤਪ ਕਰਿਆ, ਤੂੰ ਮੇਰੇ ਬਾਰੇ ਜਾਣਦਾ ਨੀ, ਜੇ ਮੈਂ ਦੱਸ ਦਿੱਤਾ ਤੂੰ ਮੈਨੂੰ ਘਰ ਨੀ ਬਣ ਦੇਣਾ। ਕਹਿੰਦਾ ਕੀ ਗੱਲ? ਕਹਿੰਦਾ ਕਾਹਨੂੰ ਪੁੱਛਦਾ? ਕਹਿੰਦਾ ਨਹੀਂ ਮਹਾਰਾਜ ਜ਼ਰੂਰ ਦੱਸੋ। ਕਹਿੰਦਾ ਮੈਂ ਗੋਬਿੰਦਗੜ੍ਹ ਇੱਕ ਸੇਠ ਜਿਸਦੀ ਆਇਰਨ ਮਿਲ ਸੀ ਉਹਦਾ ਮਨੀ ਹੋਇਆ ਕਰਦਾ ਸੀ। ਉਹ ਸੇਠ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਸੀ ਤੇ ਮੇਰੇ ਘਰ ਵਾਲੀ ਦੇ ਉੱਤੇ ਤਾਂ ਬਹੁਤ ਹੀ ਕਰਦਾ ਸੀ ਮੇਰੇ ਤੋਂ ਵੀ ਜਾਣੇ। ਅਸੀਂ ਸਲਾਹ ਬਣਾਈ ਵੀ ਇਹ ਮਿਲ ਆਪਣੇ ਕਾਬੂ ਕਿਵੇਂ ਆਵੇ। ਉਹ ਇਹ ਕਰਿਆ ਕਿ ਅਸੀਂ ਉਹਨੇ ਪਾਵਰ ਆਫ ਅਟਾਰਨੀ ਦੇ ਤੀ ਮੈਨੂੰ ਜਨਰਲ, ਤੇ ਉਹਦੇ ਨਾਲ ਅਸੀਂ ਪਾਵਰ ਆਫ ਅਟਾਰਨੀ ਦੇ ਉੱਤੇ ਦਸਖਤ ਕਰਾ ਲਏ ਧੋਖੇ ਨਾਲ। ਉਹਨੂੰ ਨੀ ਪਤਾ ਵੀ ਮੈਂ ਦੇ ਤੀ, ਜਿੱਥੇ ਹਜ਼ਾਰਾਂ ਕਾਗਜ਼ਾਂ ਤੇ ਦਸਖਤ ਕਰਦਾ ਸੀ ਉੱਥੇ ਉਹਨੇ ਕਰਦਾ, ਹਨੇਰੇ ਚ ਗਾ ਹਨੇਰੇ ਚ ਕਰੀ ਜਾਂਦਾ ਸੀ, ਚਾਹੇ ਪ੍ਰਨੋਟਾਂ ਤੇ ਕਰਾ ਲਓ, ਵਿਸ਼ਵਾਸ ਕਰਦਾ ਸੀ। ਕਹਿਣ ਲੱਗਿਆ ਫਿਰ ਉਹਦੇ ਬੇਸ ਦੇ ਉੱਤੇ ਮੈਂ ਉਹਦੀ ਮਿਲ ਜਿਹੜੀ ਸੀ ਆਪਣੇ ਨੌ ਕਰਾ ਲਈ, ਲੈ ਕਰਾ ਲਈ। ਚਾਰ ਪੰਜ ਸਾਲ ਲੰਘ ਗਏ, ਉਹਨੂੰ ਨੀ ਪਤਾ ਲੱਗਿਆ। ਉਹਦੇ ਬਾਅਦ ਕਹਿਣ ਲੱਗਿਆ ਕਿ ਮੈਂ ਮੇਰਾ ਵਤੀਰਾ ਬਦਲ ਗਿਆ। ਤੇ ਇੱਕ ਦਿਨ ਉਹ ਕਹਿਣ ਲੱਗਿਆ ਮਨੀਮ ਸਾਹਿਬ ਤੂੰ ਤਾਂ ਐਂ ਕਰਦਾ ਜਿਵੇਂ ਤੂੰ ਮਾਲਕ ਹੁੰਦਾ ਤੇ ਮੈਂ ਮਨੀਮ ਹਾਂ। ਉਹ ਕਹਿੰਦਾ ਹਾਂ ਸੇਠ ਜੀ ਮੈਂ ਮਾਲਕ ਹਾਂ, ਤੂੰ ਮਨੀਮ ਨੀ, ਕੁਛ ਵੀ ਨਹੀਂ ਹੈ, ਇਹ ਤਾਂ ਮੇਰੀ ਮਿਹਰਬਾਨੀ ਹੈ, ਤੈਨੂੰ ਮੈਂ ਖਾਣ ਪੀਣ ਨੂੰ ਕੁਛ ਦੇ ਹੀ ਜਾਂਦਾ। ਕਹਿੰਦਾ ਹੈ ਇਹ ਕੀ ਗੱਲ ਕਰਦੇ? ਕਹਿੰਦਾ ਗੱਲ ਕੀ ਕਰਨੀ ਹੈ, ਇਹ ਮਿਲ ਤਾਂ ਮੇਰੇ ਨਾਂ ਆ ਚੁੱਕੀ ਹੈ, ਨਹੀਂ ਇਤਵਾਰ ਆਉਂਦਾ ਤੇ ਮੈਂ ਦਾਖਲ ਖਰਚ ਕਿਹਾ ਕੀ ਹੋਇਆ ਹੋਇਆ ਕਾਗਜ਼ ਦਿਖਾ ਦਿੰਦਾ। ਜਦ ਉਹਨੇ ਸੇਠ ਨੇ ਪੜ੍ਹਿਆ ਵਿਚਾਰਾ ਜੋਈ ਤਾਂ ਕੀ ਕਰਨੀ ਸੀ, ਐਡਾ ਸਦਮਾ ਉਹਨੂੰ ਪਹੁੰਚਿਆ, ਹਾਰਟ ਫੇਲ ਹੋ ਕੇ ਮਰ ਗਿਆ। ਹੈ ਐਡਾ ਬੇਵਿਸ਼ਵਾਸ, ਐਡਾ ਮੈਨੂੰ ਧੋਖਾ, ਔਰ ਉਹ ਵੀ ਮੇਰੇ ਬੰਦਿਆਂ ਤੋਂ। ਕਹਿਣ ਲੱਗਿਆ ਵੀ ਸਾਡੇ ਔਲਾਦ ਨਹੀਂ ਸੀ, 10 ਮਹੀਨੇ ਬਾਅਦ ਇੱਕ ਲੜਕਾ ਬੜਾ ਹੀ ਸੁੰਦਰ ਪੈਦਾ ਹੋਇਆ, ਬੜੀਆਂ ਸਾਨੂੰ ਖੁਸ਼ੀਆਂ ਹੋਈਆਂ। ਲੋਕ ਕਹਿੰਦੇ ਨੇ ਪਾਪ ਦਾ ਫਲ ਮਿਲਦਾ, ਕਹਿੰਦਾ ਮੈਂ ਕਿਹਾ ਸਭ ਫਜ਼ੂਲ ਗੱਲਾਂ, ਅੰਦਰੋਂ ਜਾਣਦਾ ਸੀ ਮੈਂ ਤੇ ਮੇਰੇ ਘਰ ਵਾਲੇ ਵੀ, ਅਸੀਂ ਬੜਾ ਭਾਰਾ ਪਾਪ ਕਰਿਆ, ਜੇ ਸਾਨੂੰ ਫਲ ਮਿਲਦਾ ਤਾਂ ਸਾਡੇ ਬੱਚਾ ਕਿਉਂ ਹੁੰਦਾ, ਕਿਉਂਕਿ ਲੇਟ ਉਮਰ ਚ ਹੋਇਆ ਸਾਡੇ, ਸਾਨੂੰ ਤਾਂ ਹੋਰ ਬਖਸ਼ਿਸ਼ ਹੋ ਗਈ ਰੱਬ ਵੱਲੋਂ, ਇਹ ਸਭ ਫਜ਼ੂਲ ਨੇ ਗੱਲਾਂ। ਕਹਿਣ ਲੱਗਿਆ ਬੱਚਾ ਵੱਡਾ ਹੋ ਗਿਆ 18 ਸਾਲ ਦਾ, ਇੰਨਾ ਸੁੰਦਰ ਬੱਚਾ, ਇੰਨਾ ਸੋਹਣਾ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ, ਜਿਹੜਾ ਵੀ ਦੇਖੇ ਉਹਨੂੰ ਪਿਆਰ ਕਰੇ। ਅਖੀਰ ਉਹਨੂੰ TB ਦੀ ਬਿਮਾਰੀ ਹੋ ਗਈ, ਉਹਨਾਂ ਦਿਨਾਂ 'ਚ TB ਦੀ ਬਿਮਾਰੀ ਦਾ ਇਲਾਜ ਨਹੀਂ ਸੀ ਹੋਇਆ ਕਰਦਾ ਜਿਵੇਂ ਅੱਜ ਕੱਲ੍ਹ ਏਡਸ ਦਾ ਨਹੀਂ ਹੁੰਦਾ, ਲੇਕਿਨ ਮੈਂ ਉਹਦੇ ਇਲਾਜ ਵਾਸਤੇ ਉਸਨੂੰ ਯੂਰਪ 'ਚ ਭੇਜਿਆ, ਸਵਿਟਰਲੈਂਡ ਦੇ ਵਿੱਚ ਐਸੇ ਥਾਂ ਨੇ ਜਿਵੇਂ ਕਸ਼ਮੀਰ ਵਿੱਚ ਨੇ ਜਿੱਥੇ ਬਿਮਾਰ ਰਾਜੀ ਹੋ ਜਾਇਆ ਕਰਦੇ, ਉੱਥੇ ਵੀ ਮੈਂ ਭੇਜਿਆ। ਖਰਚਾ ਬਹੁਤ ਹੁੰਦਾ ਸੀ, ਅਖੀਰ ਪੈਸੇ ਖਤਮ ਹੋ ਗਏ ਅਤੇ ਮੈਂ ਉਹਨੂੰ ਵਾਪਸ ਬੁਲਾ ਲਿਆ। ਮਿਲ ਵੀ ਮੈਂ ਵੇਚ ਦਿੱਤੀ, ਘਰ ਵੀ ਵੇਚ ਦਿੱਤਾ, ਕੋਈ ਚੀਜ਼ ਨਾ ਮੇਰੇ ਕੋਲ। ਇੱਕ ਦਿਨ ਉਹ ਬੱਚਾ ਹੱਸਿਆ, ਮੈਂ ਤੇ ਮੇਰੇ ਘਰ ਵਾਲੀ ਚਲੇ ਗਏ ਵੀ ਇਹ ਹੱਸਦਾ। ਅਸੀਂ ਕਿਹਾ ਬੇਟਾ ਤੂੰ ਹੱਸਦਾ? ਕਹਿੰਦਾ ਮੈਂ ਕੋਈ ਕੌਤਕ ਦੇਖਿਆ ਕੁਦਰਤ ਦਾ। ਕਹਿੰਦੇ ਸਾਨੂੰ ਦੱਸ? ਕਹਿੰਦਾ ਮੈਂ ਤਾਂ ਦੱਸੂ ਜੇ ਸੱਚੋ ਸੱਚ ਦੱਸੋਗੇ, ਜੇ ਝੂਠ ਬੋਲੋਗੇ ਫੇਰ ਨਹੀਂ। ਕਹਿੰਦੇ ਪੁੱਛ। ਕਹਿੰਦਾ ਮਿਲ ਤੁਹਾਡੀ ਹੈ? ਕਹਿੰਦਾ ਮੈਂ ਕਿਹਾ ਨਾ ਬਿਲਕੁਲ ਨਹੀਂ। ਕਿਹਦੀ ਸੀ? ਕਹਿੰਦੇ ਇੱਕ ਸੇਠ ਸੀਗਾ, ਤੁਹਾਡੇ ਨਾਂ ਕਿਵੇਂ ਆ ਗਈ? ਕਹਿੰਦੇ ਅਸੀਂ ਧੋਖਾ ਦਿੱਤਾ ਉਹਨੂੰ, ਬੇਵਿਸ਼ਵਾਸੀ ਕਿਰਤ ਕਰਤਾ ਅਸੀਂ ਦਿਖਾਈ, ਅਸੀਂ ਧੋਖੇ ਦੇ ਨਾਲ ਆਪਣੇ ਨਾਂ ਕਰਾ ਲਿਆ ਸਭ ਕੁਛ। ਕਹਿਣ ਲੱਗੇ ਫੇਰ ਤੁਹਾਡੇ ਪੁੱਤਰ ਹੋਇਆ? ਕਹਿੰਦੇ ਹਾਂ, ਫਿਰ ਤੂੰ ਹੋਇਆ, ਰੱਬ ਦੀ ਬਖਸ਼ਿਸ਼ ਹੋਈ। ਕਹਿਣ ਲੱਗੇ ਫਿਰ ਮੈਂ ਬਿਮਾਰ ਹੋ ਗਿਆ ਨਾ? ਕਹਿੰਦੇ ਹਾਂ। ਕਹਿੰਦੇ ਐਂ ਦੱਸੋ ਵੀ ਉਹ ਮਿਲ ਵਿੱਚੋਂ ਤੁਹਾਡੇ ਕੋਲ ਕੁਛ ਬਚਦਾ? ਕਹਿੰਦੇ ਬੇਟਾ ਮਿਲ ਵੀ ਗਈ, ਘਰ ਵੀ ਗਿਆ, ਘਰ ਦੇ ਜਿਹੜੇ ਗਹਿਣੇ ਸੀ ਤੇਰੀ ਮਾਂ ਦੇ ਭਲੇ ਵੇਲੇ ਮੈਂ ਬਣਾਏ ਲੱਖਾਂ ਰੁਪਈਆਂ ਦੇ, ਉਹ ਵੀ ਗਏ, ਤੇ ਇਸ ਵੇਲੇ ਕੁਛ ਨਹੀਂ ਹੈ। ਫਿਰ ਹੱਸਿਆ। ਕਹਿਣ ਲੱਗੇ ਤੂੰ ਬੇਟਾ ਹੱਸਦਾ? ਕਹਿੰਦੇ ਮੈਂ ਕੁਦਰਤ ਦਾ ਨਿਜ਼ਾਮ ਦੇਖ ਕੇ ਹੱਸਿਆ, ਮੈਂ ਤੁਹਾਡਾ ਬੇਟਾ ਨਹੀਂ ਹਾਂ, ਮਤ ਮੈਨੂੰ ਬੇਟਾ ਸਮਝ ਕੇ ਬਰੇਖੇ ਚ ਪਾ, ਮੈਂ ਉਹ ਸੇਠ ਹਾਂ, ਤੁਹਾਤੇ ਬਦਲਾ ਲੈਣਾ, ਮੈਂ ਹੁਣ ਮਰ ਜਾਣਾ, ਆਹ ਜਿਹੜੀ ਮਾਂ ਬਣੀ ਹੈ ਨਾ ਮੇਰੀ, ਇਹਦੇ ਉੱਤੇ ਮੈਂ ਬਹੁਤਾ ਵਿਸ਼ਵਾਸ ਕਰਦਾ ਸੀ। ਕਹਿੰਦਾ ਇਹ ਤਾਂ ਟੱਕਰਾਂ ਮਾਰੂ ਕੰਧਾ ਮੇਰਾ, ਕਿਉਂਕਿ ਮੇਰੀ ਗੱਲ ਤੇ ਮੰਨਾ ਨਹੀਂ ਕਰਨਾ, ਤੇ ਤੂੰ ਵੀ ਕਹਿੰਦਾ ਦੁਖੀ ਹੁੰਦਾ ਫਿਰੇਗਾ। ਕਹਿੰਦਾ ਦੂਸਰੇ ਦਿਨ ਉਹ ਚੜ੍ਹਾਈ ਕਰ ਗਿਆ ਮੇਰਾ ਲੜਕਾ, ਮੈਂ ਸਰਾਉਣਾ ਹੀ ਸੀ, ਅਸੀਂ ਸਾਡੇ ਮਨ ਚ ਆਵੇ ਵੀ ਐਵੇਂ ਸਾਨੂੰ ਲਾਰਾ ਲਾ ਤਾ। ਅਖੀਰ 13ਵੇਂ ਦਿਨ ਜਦ ਭੋਗ ਪਿਆ, ਬਹੁਤ ਦੁੱਖ ਹੋਇਆ, ਕਹਿੰਦਾ ਮੈਂ ਤਵਾ ਲੈ ਆਇਆ, ਉਹਦੇ ਸਰੋਂ ਦਾ ਤੇਲ ਪਾ ਲਿਆ, ਉਹ ਹੱਥ ਮਲੀ ਜਾਵਾਂ, ਉਧਰ ਭੋਗ ਪੈ ਰਿਹਾ ਸੀ ਤੇ ਮੈਂ ਹੱਥ ਬਿਲਕੁਲ ਕਾਲੇ ਕਰ ਲਏ, ਲੋਕ ਮੇਰੇ ਵੱਲ ਦੇਖੀ ਜਾਂਦਾ ਭਾਈਚਾਰਾ, ਤੇ ਜਿਸ ਵਾਰ ਭੋਗ ਪੈ ਗਿਆ, ਕਹਿੰਦਾ ਮੈਂ ਦੋਵੇਂ ਹੱਥ ਮੂੰਹ ਦੇ ਉੱਤੇ ਮਲ ਲਏ, ਮੂੰਹ ਕਾਲਾ ਕਰ ਲਿਆ, ਸਭ ਨੇ ਮੇਰੀਆਂ ਬਾਹਾਂ, ਨਾ ਸ਼ੇਰ ਜੀ ਸਬਰ ਕਰੋ ਤੁਸੀਂ, ਕੋਈ ਗੱਲ ਨਹੀਂ ਮਹਾਰਾਜ ਹੋਰ ਦੇ ਦੂ, ਬੜੇ ਦਿਲਾਸੇ ਦਿੱਤੇ, ਮੈਨੂੰ ਤਾਂ ਪਤਾ ਸੀ ਮਹਾਰਾਜ ਨੇ ਕਿਹੜਾ ਦੇਣਾ, ਇਹ ਤਾਂ ਮੈਨੂੰ ਪਾਪ ਦਾ ਫਲ ਮਿਲ ਗਿਆ। ਕਹਿਣ ਲੱਗਿਆ ਦੁਆਬੀਆ ਸਾਹਿਬ, ਤੁਸੀਂ ਮੈਨੂੰ ਸੰਤ ਸਮਝਦੇ ਹੋ, ਲੇਕਿਨ ਤੁਹਾਨੂੰ ਨਹੀਂ ਪਤਾ ਕਾਲੇ ਮੈਂਡੇ ਕਪੜੇ, ਕਾਲਾ ਮੈਂਡਾ ਵੇਸ, ਗੁਣੀ ਭਰਿਆ ਮਾਂ ਫਿਰਾ, ਲੋਕ ਹੈ ਦਰਵੇਸ਼। ਕਹਿੰਦੇ ਤੁਸੀਂ ਮੈਨੂੰ ਦਰਵੇਸ਼ ਕਹਿੰਦੇ ਹੋ, ਮੈਂ ਤਾਂ ਲੋਕਾਂ ਨੂੰ ਦੱਸਦਾ ਫਿਰਦਾ, ਉਹ ਸਾਡੇ ਪਿੰਡਾਂ 'ਚ ਆਇਆ ਕਰਦਾ ਸੀ ਅੰਮ੍ਰਿਤ ਵੇਲੇ ਟਿਕੇ ਵੇਲੇ, ਇੱਕ ਆਵਾਜ਼ ਦਿੰਦਾ ਸੀ ਕੀਤਾ ਨੀ ਕਰਕੇ ਦੇਖ ਲਓ, ਕੀਤਾ ਨੀ ਕਰਕੇ ਦੇਖ ਲਓ। ਪੁੱਛਣਾ ਬਾਬਾ ਕੀ ਕਹਿੰਦੇ? ਕਹਿੰਦਾ ਮੈਂ ਭਾਈ ਤੁਹਾਨੂੰ ਦੱਸਦਾ ਵੀ ਜੇ ਮਾੜਾ ਕਰਮ ਕਰਿਆ ਨੀ ਕਰਕੇ ਦੇਖ ਲਓ, ਫਲ ਮਿਲੂਗਾ। ਇਸ ਤਰ੍ਹਾਂ ਦੇ ਨਾਲ ਕਰਮਾਂ ਦਾ ਫਲ ਜਾਇਆ ਨੀ ਕਰਦਾ, ਮਿਲਦਾ ਆਦਮੀ। ਸੋ ਧ੍ਰਿਤਰਾਸ਼ਟਰ ਕਹਿਣ ਲੱਗਿਆ, ਮਹਾਰਾਜ ਮੈਨੂੰ ਨਜਾਇਜ਼ ਫਲ ਮਿਲਿਆ, ਮੈਂ ਕਰਮ ਨਹੀਂ ਸੀ ਐਸਾ ਕਰਿਆ ਮੈਨੂੰ ਫਲ ਮਿਲਦਾ। ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਕਹਿੰਦਾ ਮੈਂ ਜਮਾਂਦਰੂ ਬੰਨਾ ਤੇ ਮੈਂ ਮੇਰੀ ਜਿਹੜੀ ਸੁਰਤੀ ਹੈ ਇਹ ਸੁਖਮਨਾ ਨਾਲੀ ਵਿੱਚ, ਸੁਖਮਨਾ ਨਾਲੀ ਦੇ ਵਿੱਚ ਜਿਸਦੀ ਸੁਰਤੀ ਪ੍ਰਵੇਸ਼ ਕਰ ਜਾਵੇ ਦਸਵੇਂ ਦੁਆਰ ਚ ਉਹਨੂੰ ਪਹਿਲੇ 100 ਜਨਮ ਦਾ ਪਤਾ ਲੱਗ ਜਾਇਆ ਕਰਦਾ ਵੀ ਕੌਣ ਕਿੱਥੇ ਹੈ, ਮੇਰਾ ਰਿਸ਼ਤੇਦਾਰ ਕਿਹੜਾ ਸੀ, ਉਹ ਹੁਣ ਕਿੱਥੇ ਹੈ, ਕਿਹੜੀ ਹਾਲਤ ਚ ਹੈ। ਇਹ ਕੁਦਰਤੀ ਬਾਤ ਹੈ ਕਿਉਂਕਿ ਆਦਮੀ ਦੇ ਅੰਦਰ ਵਾਹਿਗੁਰੂ ਨੇ ਬਹੁਤ ਵੱਡਾ ਗਿਆਨ ਰੱਖਿਆ, ਅਸੀਂ ਐਕਸਪਲੋਰ ਨਹੀਂ ਕਰਦੇ, ਨਾ ਕਰਨ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਮਹਾਤਮਾ ਨੂੰ ਪਤਾ ਹੋਇਆ, ਕਹਿੰਦਾ ਵੀ ਇਹ ਕੌਣ ਹੈ, ਕਿੱਥੋਂ ਆਇਆ, ਇਸੇ ਕਰਕੇ ਉਹ ਤੱਤ ਦੀ ਪਛਾਣ ਰੱਖਦੇ ਨੇ, ਦੂਜੀਆਂ ਗੱਲਾਂ ਚ ਘੱਟ ਪੈਂਦੇ। ਕ੍ਰਿਸ਼ਨ ਮਹਾਰਾਜ ਕਹਿੰਦੇ ਜੇ 100 ਜਨਮ ਤੋਂ ਉੱਤੇ ਹੋਵੇ ਕਹਿੰਦੇ ਤਾਂ ਉਹ ਦਿਖਾ ਦਿਓ ਮੈਨੂੰ। 107ਵਾਂ ਜਨਮ ਦਿਖਾਇਆ, ਉਹਦੇ ਵਿੱਚ ਰਾਜਾ ਹੈ ਤੇ ਮਾਸ ਖਾਣ ਦਾ ਬੜਾ ਸ਼ੌਕੀਨ ਹੈ। ਇੱਕ ਦਿਨ ਮਾਸ ਨਾ ਮਿਲਿਆ, ਕਹਿਣ ਲੱਗੇ ਮਹਾਰਾਜ ਅੱਜ ਕਿਥੋਂ ਨਹੀਂ ਮਿਲਿਆ? ਕਹਿੰਦੇ 100 ਬੱਚਾ ਹੰਸ ਦਾ ਪਾਲਿਆ ਹੋਇਆ ਸੀ, ਕਹਿੰਦੇ ਇਹ ਬਣਾ ਲਓ। ਉਹ ਜਦ ਬਣਾ ਕੇ ਵਰਤੀਆਂ ਨੇ ਖਾਇਆ, ਲੱਗਿਆ ਸਵਾਦ, ਕਹਿੰਦਾ ਇਹ ਰੋਜ਼ੇ ਬਣਾਓ। ਉਹ 100 ਦਿਨ, 3 ਮਹੀਨੇ, 10 ਦਿਨ ਦੇ ਵਿੱਚ ਸਾਰੇ ਬੱਚੇ ਖਾ ਲਏ ਤੇ ਉਧਰੋਂ ਮਾਨਸਰੋਵਰ ਝੀਲ ਤੋਂ ਹੰਸ ਉਸੇ ਥਾਂ ਫੇਰ ਆਏ। ਉੱਥੇ ਆ ਕੇ ਸੈਂਸ ਕਰ ਲਿਆ ਵੀ ਬੱਚੇ ਤਾਂ ਇਹ ਮਾਰਤੇ ਸਾਡੇ। ਉਹ ਜਿਹੜੇ ਸੀ ਇਹ ਹੰਸ ਹੋਵੇ, ਸਾਰਸ ਇੱਕ ਜਾਨਵਰ ਹੈ, ਇਹ 2-3 ਨੇ, ਬੜੇ ਸੈਂਸਿਟਿਵ ਨੇ। ਇਹਨਾਂ ਦੇ ਅੰਦਰ 50% 49% ਸੁਰਤ ਹੁੰਦੀ ਹੈ ਬੰਦੇ ਵਰਗੀ, ਗੱਲਾਂ ਬੁੱਲ ਜਾਂਦੇ, ਕੌਣ ਨੂੰ ਪਤਾ ਲੱਗ ਜਾਂਦਾ ਕੋਈ ਗੱਲ ਇੱਥੋਂ ਮਨ ਚ ਚਿਤ ਹੋ ਜਾਵੇ, ਪਤਾ ਲੱਗ ਜੂ। ਸਾਰੇ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੁਰਾ ਚਾਹੁੰਦਾ ਹੈ, ਆਦਮੀ ਧੋਖਾ ਦੇ ਕੇ ਮਾਰਦਾ ਜਾਨਵਰਾਂ ਨੂੰ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਟੈਲੀਪੈਥੀ ਉਹਨਾਂ ਚ ਕੰਮ ਕਰਦੀ ਹੈ। ਸਾਡੇ ਚ ਬੰਦ ਹੋ ਗਈ, 5000 ਸਾਲ ਪਹਿਲਾਂ ਟੈਲੀਪੈਥੀ ਹੁੰਦੀ ਸੀ ਮਨੁੱਖ ਦੇ ਅੰਦਰ ਵੀ, ਮਨੁੱਖ ਪਸ਼ੂ ਪੰਛੀਆਂ ਦੀ ਬੋਲੀ ਸਮਝ ਜਾਂਦਾ ਸੀ। ਹੁਣ ਤਾਂ ਅੰਨਾ ਹੋ ਗਿਆ, ਇਹਨੂੰ ਪਤਾ ਹੀ ਨਹੀਂ ਹੈ ਕਿਸੇ ਗੱਲ ਦਾ, ਆਪਣੇ ਆਪ ਦੀ ਗੱਲ ਨਹੀਂ ਸਮਝਦਾ, ਦੂਜਿਆਂ ਦੀ ਕੀ ਸਮਝਣੀ ਹੈ। ਸੋ ਉਹ ਜਦੋਂ ਉਹਨਾਂ ਨੇ ਸੈਂਸ ਕਰਿਆ ਵੀ ਸਾਡੇ ਬੱਚੇ ਖਾ ਗਏ, ਉਹ ਇੰਨੇ ਨਰਮ ਦਿਲ ਹੁੰਦੇ ਨੇ, ਮੋਹ ਵਿੱਚ ਹੁੰਦੇ ਨੇ, ਉਹ ਮਹਿਲ ਦੇ ਉੱਤੇ ਘੁੰਮਦੇ ਘੁੰਮਦੇ ਹੀ ਥੱਕ ਕੇ ਦੋਏ ਗਿਰ ਕੇ ਮਰ ਗਏ। ਕ੍ਰਿਸ਼ਨ ਮਹਾਰਾਜ ਨੇ ਜਿਵੇਂ ਫਿਲਮ ਦਿਖਾਈ ਦੀ ਹੈ ਐਂ ਦਿਖਾਤਾ। ਕਹਿੰਦੇ ਕਿਉਂ ਰਾਜਨ, ਤੈਂ ਵੀ 100 ਬੱਚਾ ਮਾਰਿਆ ਸੀ? ਕਹਿੰਦੇ ਹਾਂ। ਕਹਿੰਦੇ ਹੁਣ ਤੈਨੂੰ ਬਦਲਾ ਮਿਲ ਗਿਆ, ਤੇਰਾ ਵੀ 100 ਬੱਚਾ ਮਾਰਿਆ ਗਿਆ। ਕਹਿਣ ਲੱਗਿਆ ਮਹਾਰਾਜ ਮੈਂ, ਮੇਰੀਆਂ ਅੱਖਾਂ ਦੀ ਜੋਤੀ ਕਿਉਂ ਨਹੀਂ ਮਿਲੀ? ਸਾਰਾ ਸੰਸਾਰ ਅੱਖਾਂ ਵਾਲਾ, ਮੈਂ ਕਿਉਂ ਅੰਨਾ? ਕਹਿੰਦੇ 104 ਜਨਮ ਦਿਖਾਉਂਦੇ ਆ। ਉਸ ਵੇਲੇ 104 ਜਨਮ ਦਿਖਾ ਲਿਆ ਤਾਂ ਬੱਚਿਆਂ ਨਾਲ ਖੇਲਦਾ ਫਿਰਦਾ, ਅੱਕ ਦੇ ਉੱਤੋਂ ਟਿੱਡਾ ਫੜ ਲਿਆ। ਬੱਚਿਆਂ ਕੋਲ ਕੱਚੇ ਧਾਗੇ ਨੇ, ਉਹ ਪੌਂਚੇ ਚ ਪਾਉਂਦੇ ਨੇ, ਉੱਤੇ ਨੂੰ ਉਡਾਈ ਜਾਂਦੇ ਨੇ, ਧਾਗਾ ਟੁੱਟ ਜਾਂਦਾ, ਉਹ ਚਲਿਆ ਜਾਂਦਾ। ਇਹਨੇ ਕੀ ਕਰਿਆ ਵੀ ਕਿਤੇ ਨਾ ਜਾਵੇ, ਸੂਲ ਤੋੜੀ, ਦੋਏ ਅੱਖਾਂ ਦੀ ਸਾਰ ਪਾਰ ਨੰਗ ਆ ਕੇ ਕੱਢੀ ਨਹੀਂ, ਵਿੱਚੇ ਫਸੀ ਰਹਿਣ ਦਿੱਤੀ ਤੇ ਉੱਤੇ ਨੂੰ ਮਾਰਿਆ ਵਿਗਾੜ ਕੇ। ਉਹ ਵਿਚਾਰਾ ਤੜਫਦਾ ਤੜਫਦਾ ਅਖੀਰ ਜਾਣ ਦਿੱਤੀ। ਕਹਿਣ ਲੱਗੇ ਕਿਉਂ ਰਾਜਨ, ਕਰਮ ਚਾਹੇ ਤੂੰ ਪਸ਼ੂ ਨਾਲ ਕਰ ਲੈ, ਸ੍ਰਿਸ਼ਟੀ ਤਾਂ ਸਾਰੀ ਵਾਹਿਗੁਰੂ ਦੀ ਹੈ, ਵਾਹਿਗੁਰੂ ਤੋਂ ਬਾਹਰ ਤਾਂ ਹੈ ਨਹੀਂ, ਇਹ ਤਾਂ ਦੇਣਾ ਹੀ ਪੈਣਾ, ਇਹ ਤਾਂ ਫਲ ਦੇਣਾ ਪੈਂਦਾ। ਦੰਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਾਵਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ। ਸੋ ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਪਹਿਲੀ ਤੁਕ ਦੇ ਰਾਹੀਂ ਸਮਝਾਉਂਦੇ ਨੇ ਕਿ ਪਿਆਰਿਓ, ਕੱਤਕ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਆਏ ਹੋ ਤੁਸੀਂ, ਇਸ ਗੱਲ ਨੂੰ ਦਿਲ ਵਿੱਚ ਦ੍ਰਿੜ ਕਰ ਲਓ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਹੂੰ ਜੋ। ਕੱਤਕ ਦੇ ਵਿੱਚ ਤੁਸੀਂ ਕਰਮ ਕਰਦੇ ਹੋ, ਇਹ ਮਾਨਸ ਸਰੀਰ ਨੂੰ ਕੱਤਕ ਕਿਹਾ। ਕਹਿੰਦੇ ਇਹ ਕਰਮ ਕਰਦੇ ਹੋ ਤੇ ਜਦ ਭੁਗਤਣਾ ਹੈ ਫਿਰ ਨਾ ਦੋਸ਼ ਦਿਓ ਕਿਸੇ ਨੂੰ। ਸੋ ਇਹਨੂੰ ਸੋਚ ਕੇ ਕਰੋ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਦ ਪਛੋਤਾ। ਮਹਾਰਾਜ ਨੇ ਬੁੱਧੀ ਦਿੱਤੀ ਹੈ, ਇਸ ਕਰਕੇ ਦਿੱਤੀ ਹੈ ਕਿ ਵਿਚਾਰ ਨਾਲ ਸੋਚੋ ਵੀ ਕਰਮ ਮੈਂ ਕਰਨ ਲੱਗਿਆ ਇਹਦਾ ਫਲ ਕੀ ਹੋਊਗਾ। ਲੇਕਿਨ ਲਾਲਚ ਦੇ ਬਸ ਆ ਕੇ ਆਦਮੀ ਕਰਮ ਕਰ ਲੈਂਦਾ। ਮਹਾਰਾਜ ਕਹਿੰਦੇ ਜਿਹੜੇ ਲਾਲਚ ਦੇ ਬਸ ਆ ਕੇ ਕਰਮ ਕਰੇ ਉਹਦਾ ਨਤੀਜਾ ਕੀ ਹੁੰਦਾ? ਜੋ ਕਰਮ ਕੀਏ ਲਾਲ ਚ ਲੱਗ ਤੇ ਆਪ ਬੰਧਾਏ। ਲਾਲਚ ਵਿੱਚ ਆ ਕੇ ਜਿਹੜੇ ਕਰਮ ਕਰੇ ਨੇ ਉਹ ਬੰਨਿਆ ਜਾਂਦਾ ਹੈ। ਵੈਰ ਭਾਵ ਦੇ ਨਾਲ ਕਰਮ ਕਰਦਾ ਹੈ ਉਹ ਬੰਨਿਆ ਜਾਂਦਾ, ਫਿਰ ਬਦਲਾ ਦੇਣਾ ਹੀ ਪੈਂਦਾ। ਫਿੱਕਾ ਬੋਲਦਾ ਹੈ ਬਦਲਾ ਦੇਣਾ ਪੈਂਦਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਮਹੀਨੇ ਨੂੰ ਮਨਾਉਣ ਵਾਸਤੇ ਆਏ ਹੋ, ਇੱਕ ਗੱਲ ਤੁਸੀਂ ਯਾਦ ਕਰ ਲਓ ਸਾਡੀ, ਕਿ ਕੋਈ ਐਸਾ ਕੰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤਾਈ। ਫਰੀਦਾ ਜਿੰਨੀ ਕਮੀ ਨਾ ਏ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਂਝ ਦੇ ਦਰਵਾ। ਉੱਥੇ ਤਾਂ ਖੜਨਾ ਪੈਣਾ ਕਟਹਿਰੇ ਚ ਹਰੇਕ ਨੂੰ, ਇੱਥੇ ਹੀ ਬਚੇ, ਇੱਥੇ ਹੀ ਕੋਈ ਕਰਮ ਨਾ ਕਰੇ ਜਿਹੜੇ ਕਰਮ ਦਾ ਫਲ ਅੱਗੇ ਜਾ ਕੇ ਸ਼ਰਮਿੰਦਗੀ ਚ ਨਿਕਲਣ। ਐਸਾ ਕਰਮ ਕਰ ਧਰਮ ਧਨ ਧਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗੇ ਸੋਏ। ਜੈ ਜੈਕਾਰ ਹੋਵੇ ਸੇਵਾ ਕਰਦਾ, ਜੈ ਜੈਕਾਰ ਹੋਏਗੀ। ਇਹ ਐਵੇਂ ਤਾਂ ਨਹੀਂ ਹੈ ਲੱਕੜਾਂ ਚੱਕੀ ਗਏ, ਪਾਥੀਆਂ ਚੱਕੀ ਗਏ, ਕੋਈ ਲਾਰਾ ਨਹੀਂ ਹੈ। ਮਹਾਰਾਜ ਕਹਿੰਦੇ ਸੇਵਾ ਕਰਨੀ ਹੈ, ਗੁਰੂ ਘਰ ਦੇ ਲੰਗਰ ਵਾਸਤੇ ਬਾਲਣ ਨੂੰ ਸੰਭਾਲਦੇ ਹੈ, ਉਹਦੇ ਨਾਲ ਪ੍ਰਸ਼ਾਦੇ ਬਣਨੇ ਨੇ, ਭੁੱਖੇ ਨੇ ਪ੍ਰਸ਼ਾਦਾ ਛਕਣਾ, ਬੜੇ ਬੜੇ ਸਮਾਗਮ ਹੁੰਦੇ ਨੇ, ਤੇਰੀ ਸੇਵਾ ਥਾਂ ਪੈ ਜਾਣੀ ਹੈ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ, ਪਰ ਕਰਦਾ ਕੌਣ ਹੈ? ਕਹਿੰਦੇ ਭਾਗ ਤੋਂ ਹੀਣੇ ਨੂੰ ਸੇਵਾ ਨਹੀਂ ਮਿਲਦੀ, ਉਹ ਕੋਲੇ ਰਹਿ ਜਾਂਦਾ ਹੈ। ਸੋ ਸੇਵਕ ਜੋ ਲਾਇਆ ਸੇਵ ਤੁਸੇ ਪ੍ਰਾਪਤ ਮੰਨ ਦੇ। ਸੇਵਾ ਉਹੀ ਕਰਦਾ ਹੈ ਜਿਹਨੂੰ ਪਰਮੇਸ਼ਰ ਲਾ ਦਿੰਦਾ, ਦੂਆ ਜਿਹੜਾ ਦੇਖਦਾ ਹੀ ਰਹਿ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਦੂਸਰੀ ਬਾਤ ਮਹਾਰਾਜ ਨੇ ਸਮਝਾਈ ਕਿ ਸੰਸਾਰ ਵਿੱਚ ਆ ਕੇ ਆਦਮੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਚ ਭੱਜ ਜਾਂਦਾ, ਜਿਹੜਾ ਦਾਤਾ ਹੈ ਉਸ ਨੂੰ ਯਾਦ ਨਹੀਂ ਰੱਖਦਾ, ਦੇਣ ਵਾਲਾ ਭੁੱਲ ਜਾਂਦਾ, ਦਾਤ ਪਿਆਰੀ ਵਿਸਰਿਆ ਦਾਤਾ। ਮਹਾਰਾਜ ਕਹਿੰਦੇ ਉਹਦੇ ਨਾਲ ਹੁੰਦਾ ਕੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇੱਕ ਰੋਗ ਨਹੀਂ ਸਾਰੇ ਜਿੰਨੇ ਰੋਗ ਗਿਣੇ ਜਾਂਦੇ ਨੇ ਕੁੱਲ ਰੋਗ ਪੈਦਾ ਹੋ ਜਾਂਦੇ ਨੇ ਨਾਮ ਨਾਲੋਂ ਭੁੱਲ। ਗੋਰਖਨਾਥ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਹੇ ਨਾਨਕ ਤੂੰ ਦੁਨੀਆਂ ਨੂੰ ਪਰਮੇਸ਼ਰ ਦਾ ਰੂਪ ਕਹਿਣਾ ਹੈ ਤੇ ਸੰਸਾਰ ਕਿਵੇਂ ਬਣ ਗਿਆ? ਮਹਾਰਾਜ ਕਹਿੰਦੇ ਗੋਰਖਨਾਥ ਇਹ ਸੰਸਾਰ ਬਣ ਗਿਆ ਹਉਮੈ ਤਤ ਕਰਕੇ, ਹੈਗਾ ਪਰਮੇਸ਼ਰ ਦਾ ਰੂਪ। ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਦੁੱਖ ਦਾ ਖਾਤਮਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਕਰਕੇ ਸੰਸਾਰ ਹੈ, ਪਰਮੇਸ਼ਰ ਇਹ ਸਾਰਾ, ਲੇਕਿਨ ਸੰਸਾਰ ਬਣ ਗਿਆ ਹਉਮੈ ਕਰਕੇ। ਤੇ ਦੁੱਖ ਕਿਉਂ ਹੋ ਗਿਆ? ਨਾਮ ਵਿਸਰਿਆ ਦੁੱਖ ਪਾਈ, ਨਾਮ ਨੂੰ ਭੁੱਲ ਗਿਆ ਦੁੱਖ ਪ੍ਰਾਪਤ ਹੋ ਗਿਆ। ਸੋ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਨਾਮ ਜਪਿਆ ਉਹਦੇ ਨਾਲ ਕੀ ਹੁੰਦਾ? ਕੋਈ ਰੋਗ ਨਹੀਂ ਰਹਿੰਦਾ, ਸਰਵ ਰੋਗ ਕੋ ਔਖਧ ਨਾਮ, ਸਾਰੇ ਰੋਗਾਂ ਦੀ ਇੱਕੋ ਇਲਾਜ ਜੇ ਹੈ ਪਰਮੇਸ਼ਰ ਦਾ ਨਾਮ ਹੈ। ਉਹ ਰੋਗ ਜਿਹੜੀ ਦਵਾਈ ਹੈ ਮਹਾਰਾਜ ਨੇ ਹਰੇਕ ਦੇ ਅੰਦਰ ਰੱਖੀ ਹੋਈ ਹੈ, ਨਾਮ ਔਖਧ ਸਭ ਘੱਟ ਹੈ ਭਾਈ। ਇਹ ਨਹੀਂ ਵੀ ਨਾਮ ਜਪਣ ਵਾਲਿਆਂ ਕੋਲ ਹੈ, ਜਿਹੜੇ ਪਾਪ ਕਰਦੇ ਆ ਉਹਨਾਂ ਕੋਲ ਵੀ ਇਹ ਦਵਾਈ ਹੈ, ਪਰ ਗੁਰਪੂਰੇ ਬਿਨ ਵਿਧ ਨਾ ਬਣਾਏ। ਜਿੰਨਾ ਚਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਪੂਰੇ ਮਹਾਂਪੁਰਸ਼ ਦਾ ਮੇਲ ਨਹੀਂ ਹੁੰਦਾ, ਉਹ ਵਿਧ ਨਹੀਂ ਬਣਦੀ, ਜਾਣਦਾ ਨਹੀਂ ਹੈ ਵੀ ਇਹ ਦਵਾਈ ਵਰਤੀ ਕਿਉਂ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਸੰਜਮ ਕਰਕੇ ਪੂਰੇ ਗੁਰੂ ਨੇ ਦੇ ਦਿੱਤਾ ਤਾਂ ਨਾਨਕ ਫਿਰ ਦੁੱਖ ਨਾ ਥੀਆ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਵਿਘਨ ਤਾਂ ਆਉਂਦੇ ਨੇ, ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰਿਆ ਨਾ। ਜਿਹੜਾ ਨਾਮ ਨੂੰ ਭੁੱਲ ਗਿਆ ਉਹਨੂੰ ਕਰੋੜਾਂ ਵਿਘਨ ਲੱਗਣੇ ਹੀ ਲੱਗਣੇ ਨੇ, ਪਿਆ ਫਿਰੀਆ ਜਿੱਥੇ ਤੇਰਾ ਜੀ ਕਰਦਾ, ਕਿਉਂਕਿ ਨਾਮ ਨੂੰ ਭੁੱਲਿਆ ਹੈ। ਜੇ ਨਾਮ ਤੈਨੂੰ ਨਹੀਂ ਭੁੱਲਿਆ ਪ੍ਰਭ ਸਿਮਰਤ ਕੱਛ ਵਿਘਨ ਨਾ ਲੱਗੇ, ਕੋਈ ਵਿਘਨ ਨਹੀਂ ਲੱਗਣਾ ਕਿਉਂਕਿ ਪ੍ਰਭੂ ਦੇ ਯਾਦ ਵਿੱਚ ਰਹਿਣਾ, ਉਹਨੇ ਤੇਰੇ ਨਾਲ ਰਹਿੰਦਾ, ਨਾਲ ਰਹਿੰਦਾ ਮਦਦ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੀਵ ਜਿਹੜਾ ਹੈ ਦਾਤਾਂ ਲੈ ਲੈਂਦਾ ਪਰਮੇਸ਼ੁਰ ਤੋਂ, ਮੰਗਦਾ ਲੋੜ ਵੇਲੇ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਉਹ ਨਹੀਂ ਦੇਖਦਾ ਉਹ ਦੇ ਦਿਆ ਕਰਦਾ, ਲੇਕਿਨ ਹੁੰਦਾ ਕੀ ਹੈ ਦਾਤ ਦੇ ਵਿੱਚ ਭਰ ਜਾਂਦਾ, ਦਾਤ ਪਿਆਰੀ ਵਿਸਰਿਆ ਦਾਤਾ, ਬੇਮੁੱਖ ਹੋ ਗਿਆ। ਮਹਾਰਾਜ ਕਹਿੰਦੇ ਬੇਮੁੱਖ ਹੋਣ ਦੇ ਨਾ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋ, ਕੁੱਤਾ ਬਿੱਲਾ ਸੂਰ ਸੱਪ ਬਣਦਾ ਫਿਰੇਗਾ ਕਿਉਂਕਿ ਰੱਬ ਤੋਂ ਬੇਮੁੱਖ ਹੋ ਗਿਆ। ਜੇ ਮੁਖਾਂ ਨੂੰ ਜਾਣਾ ਹੀ ਪੈਂਦਾ ਨੀਵੀਆਂ ਜੂਨਾਂ ਚ, ਤੇ ਜਿਹੜੇ ਇਹਦੇ ਭੋਗ ਹੁੰਦੇ ਨੇ ਜਿਨ੍ਹਾਂ ਦੇ ਵਾਸਤੇ ਇਹਨੇ ਪਾਪ ਕਰੇ ਨੇ, ਕਹਿੰਦੇ ਉਹ ਕੌੜੇ ਲੱਗਣ ਲੱਗ ਜਾਂਦੇ। ਕੌੜੇ ਤਾਂ ਬੁਖਾਰ ਚੜ ਜਾਵੇ ਕਿਸੇ ਨੂੰ, ਕਿੰਨੀ ਸਵਾਦ ਚੀਜ਼ ਦੇ ਦਿਓ ਸਵਾਦ ਲੱਗਦੀ ਨੀ। ਬਲੱਡ ਪ੍ਰੈਸ਼ਰ ਹੋ ਜੇ, ਹਾਰਟ ਟ੍ਰਬਲ ਹੋ ਜੇ, ਕੋਈ ਫਿਕਰ ਹੋ ਜਾਵੇ, ਰੋਟੀ ਦਾ ਸਵਾਦ ਹੀ ਨਹੀਂ ਆਉਂਦਾ, ਭੋਗ ਸਾਰੇ ਫਿੱਕੇ ਪੈ ਜਾਂਦੇ। ਤੇ ਜਦੋਂ ਸਰੀਰ ਛੱਡਦਾ ਉਸ ਵੇਲੇ ਖਿਣਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਕੋ, ਵਿੱਚ ਨਾ ਕੋਈ ਕਰ ਸਕਿਆ ਕਿਸ ਤੇ ਰੋਵੇ ਰੋ, ਪਿਆਰਿਆ ਕਰਮ ਤੂੰ ਕਰਦਾ, ਤੇਰਾ ਵਿਚੋਲਾ ਕੌਣ ਬਣੂਗਾ? ਵਿਚੋਲਾ ਨਹੀਂ ਬਣਨਾ, ਤੂੰ ਆਪੇ ਬੀਜੇਗਾ ਤੇ ਆਪੇ ਖਾਏਗਾ, ਆਪੇ ਬੀਜ ਆਪੇ ਹੀ ਖਾ, ਤੇਰਾ ਬੀਜਿਆ ਹੋਇਆ ਹੋਰਾਂ ਨੇ ਨਹੀਂ ਖਾਣਾ, ਤੈ ਆਪੇ ਖਾਣਾ। ਤੇ ਇਹਦੇ ਚ ਵਿਚੋਲਾ ਨਹੀਂ ਬਣ ਕੋਈ ਬਣਦਾ, ਕਿਸ ਤਰ੍ਹਾਂ ਰੋਵੇ ਰੋਜ, ਹੁਣ ਕਿਹਦੇ ਕੋਲ ਰੋਣਾ ਰੋਏਗਾ? ਜੇ ਇੱਕ ਬੰਦਾ ਰੋਜ਼ ਰੋਈ ਜਾਂਦਾ, ਦੂਏ ਕੰਨੀ ਕਤਰਾਉਣ ਲੱਗ ਜਾਂਦੇ ਵੀ ਇਹ ਤਾਂ ਰੋਣਾ ਹੀ ਹੈ, ਇਹਨੇ ਪਾਸੇ ਰੋਏ ਤੇ। ਕੋਈ ਬੰਦਾ ਕਿਸੇ ਦੀ ਮਦਦ ਨਹੀਂ ਕਰਦਾ। ਮਹਾਰਾਜ ਕਹਿੰਦੇ ਜਦ ਤੂੰ ਦਰਗਾਹ ਚ ਜਾ ਕੇ ਕੀਤੇ ਹੋਏ ਕਰਮਾਂ ਦਾ ਫਲ ਭੋਏਗਾ ਪਿਆਰਿਆ, ਫੇਰ ਤਾਂ ਤੈਨੂੰ ਇਹ ਭੋਗਣਾ ਪੈਣਾ। ਕੀਤਾ ਕਛੂ ਨਾ ਹੋ ਬਈ ਲਿਖਿਆ ਤੁਰ ਸੰਜੋਗ, ਇਹਨਾਂ ਦਾ ਤਾਂ ਦਰਗਾਹ ਤੋਂ ਲਿਖਿਆ ਹੋਇਆ ਫਲ ਭੋਗਣਾ। ਜਿਹੜਾ ਦਰਗਾਹ ਤੋਂ ਹੀ ਲਿਖ ਦਿੱਤਾ ਉਹ ਤਾਂ ਤੂੰ ਖੁਸ਼ੀ ਖੁਸ਼ੀ ਭੋਗ ਲੈ, ਤੈਨੂੰ ਭੋਗਣਾ ਹੀ ਪੈਣਾ। ਪਰ ਮਹਾਰਾਜ ਨੇ ਇੱਕ ਸਾਨੂੰ ਆਸ ਦਵਾ ਦਿੱਤੀ, ਉਹ ਕਹਿੰਦੇ ਜੇ ਵੱਡੇ ਭਾਗ ਹੋਣ, ਸਾਧੂ ਦੀ ਸੰਗਤ ਹੋ ਜਾਵੇ, ਪੂਰਨ ਬ੍ਰਹਮ ਨੇਸ਼ਟਰੀ, ਬ੍ਰਹਮ ਸਰੋਤਰੀ, ਬ੍ਰਹਮ ਬਖਤਾ ਮਹਾਂਪੁਰਸ਼, ਜਿਹੜਾ ਹਰ ਵਕਤ ਪਰਮੇਸ਼ਰ ਨੂੰ ਘੱਟ ਘੱਟ ਚ ਦੇਖਦਾ ਹੈ, ਐਸੇ ਦਾ ਜੇ ਮੇਲ ਹੋ ਜਾਵੇ, ਕਹਿੰਦੇ ਫੇਰ ਸੁਖੀ ਹੋ ਜਾਂਦਾ। ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਾ ਸਭ ਦਿਓ। ਗਿਆਨ ਦੇ ਨਾਲ ਜਦੋਂ ਪਰਮੇਸ਼ਰ ਮਿਲ ਜਾਂਦਾ, ਆਪਣੀ ਮੈਂ ਖਤਮ ਹੋ ਜਾਂਦੀ ਹੈ। ਕਹਿੰਦੇ ਸਾਰੇ ਵਿਯੋਗ ਜਿੰਨੇ ਦੁੱਖ ਨੇ ਸਾਰੇ ਖਤਮ ਹੋ ਜਾਂਦੇ ਨੇ। ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬਾਂ ਦੀ ਪੋਚ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਸਾਧੂ ਦੀ ਸੰਗਤ ਕਤਕ ਵਿੱਚ ਹੋ ਜੇ, ਸਾਰੀਆਂ ਸੋਚਾਂ, ਸਾਰੇ ਅੰਦੇਸ਼ੇ, ਸਾਰੇ ਆਸ਼ੇ, ਇਹ ਸਾਰੇ ਖਤਮ ਹੋ ਜਾਂਦੇ ਨੇ, ਤੇ ਪਰਮ ਆਨੰਦ ਦੀ ਪ੍ਰਾਪਤੀ ਹੋ ਕੇ ਸੁਖਾਲਾ ਜੀਵਨ ਬਤੀਤ ਹੁੰਦਾ। ਆਪ ਸਾਰੇ ਕੱਤਕ ਦੇ ਮਹੀਨੇ ਦੀ ਸੰਗਰਾਂਦ ਵਾਸਤੇ ਆਏ, ਸੇਵਾ ਕਰਨ ਦੇ ਨਾਲ ਤਿੰਨ ਉੱਥੇ ਹੀ ਵੱਜ ਗਏ। ਜੋ ਥੋੜੀ ਬਹੁਤੀ ਆਪਾਂ ਨੂੰ ਸਮਾਂ ਮਿਲਿਆ ਉਹਦੀ ਵਿਚਾਰ ਕਰੀ, ਵਿਚਾਰ ਤਾਂ ਜੇ ਇੱਕ ਤੁਕ ਵੀ ਮੰਨ ਲਓ ਨਾ ਤੁਸੀਂ, ਇੱਕ ਤੁਕ ਸਿਰਫ ਇੱਕ, ਬਹੁਤੀਆਂ ਨਹੀਂ। ਇਹ ਜੰਮਣ ਮਰਨ ਦਾ ਚੱਕਰ ਉਸੇ ਵੇਲੇ ਘੱਟ ਜਾਏਗਾ, ਸਿਰਫ ਇੱਕ ਤੁਕ ਹੈ। ਲੇਕਿਨ ਮੰਨ ਨਹੀਂ ਸਕਦੇ, ਕੱਲ ਮੈਂ ਬੜੇ ਵਿਸਥਾਰ ਨਾਲ ਦੱਸਿਆ ਸੀ ਕਿ ਨਹੀਂ ਮੰਨ ਸਕਦਾ ਆਦਮੀ, ਨਾ ਗਿਆਨੀ ਮੰਨ ਸਕੇ, ਨਾ ਕਥਾਕਾਰ ਮੰਨ ਸਕੇ, ਨਾ ਪੜ੍ਹਿਆ ਹੋਇਆ PhD ਕਰਕੇ ਨਾ ਉਹ ਮੰਨ ਸਕੇ, ਉਹ ਮੰਨੇ ਨਹੀਂ ਸਕਦਾ, ਕਿਉਂਕਿ ਉਹ ਸਿਚੁਏਸ਼ਨ ਨਹੀਂ ਉਹਦੇ ਅੰਦਰ ਪੈਦਾ ਹੋਈ, ਉਹ ਤਾਕਤ ਨਹੀਂ ਆਈ ਕਿ ਉਹ ਮੰਨ ਲੈ। ਜਿਹਨੇ ਮੰਨ ਲਿਆ, ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਜ਼ ਕਰਮ ਨਾ ਲਿਖਣਹਾਰ, ਮੰਨੇ ਕਾਵ ਹੈ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣਾ ਮੰਨ ਕੋਈ। ਉਹ ਇਹ ਹੈ ਕਿ ਸੰਸਾਰ ਦੇ ਅੰਦਰ ਦੂਜਾ ਨਹੀਂ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਾਹੇ। ਜਦ ਦੂਜਾ ਹੈ ਹੀ ਨਹੀਂ, ਫਿਰ ਮਹਾਰਾਜ ਕਹਿੰਦੇ ਕਾਹਨੂੰ ਤੂੰ ਕਿਸ ਖਿਆਲ ਚ ਪਿਆ, ਮੰਨ ਲੈ। ਲੇਕਿਨ ਨਹੀਂ ਮੰਨੇ ਜਾਂਦੀ, ਹੁਣ ਮੰਨ ਲੂਗਾ ਜਦ ਇਹ ਭੁੱਲ ਜੂ। ਉਹ ਕਿਉਂ ਹੈ? ਕਿਉਂਕਿ ਅਭਿਆਸ ਨਹੀਂ ਕੀਤਾ, ਸਾਧਨਾ ਨਹੀਂ ਸਾਧੀ, ਇਹਦੇ ਚ ਉਮਰਾਂ ਲੱਗਦੀਆਂ। ਇੱਕੋ ਗੱਲ ਮੰਨਣ ਵਾਸਤੇ 10 ਜਨਮ ਵੀ ਲੱਗ ਸਕਦੇ ਨੇ, 50 ਵੀ ਲੱਗ ਸਕਦੇ ਨੇ, ਕਿਉਂਕਿ ਆਦਮੀ ਉੱਤੇ ਚੜ੍ਹਦਾ, ਹੇਠਾਂ ਵੀ ਗਿਰਦਾ, ਅੱਗੇ ਵੱਧਦਾ ਪਿੱਛੇ ਨੂੰ ਹਟ ਜਾਂਦਾ। ਸੋ ਬੜੇ ਵਿਸਥਾਰ ਦੇ ਨਾਲ ਇਹ ਬਚਨ ਪਹਿਲਾਂ ਦੱਸੇ ਹੋਏ ਨੇ। ਸੋ ਇਹਦੇ ਵਿੱਚ ਜਦੋਂ ਬੰਦਗੀ ਕਰਦਾ, ਨਾਮ ਜਪਦਾ, ਹੌਲੀ ਹੌਲੀ ਸੁਰਤ ਡਿਵੈਲਪ ਕਰਦੀ ਹੈ, ਅਖੀਰ ਕਿਸੇ ਪੂਰੇ ਦੀ ਸੰਗਤ ਹੋ ਜਾਂਦੀ ਹੈ, ਉਹ ਨੇਤਰ ਖੋਲ ਦਿੰਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼। ਜਦ ਪ੍ਰਕਾਸ਼ ਹੋ ਗਿਆ ਚਰਨੇ ਚ ਦੇਖ ਲਿਆ, ਪਹਿਲਾਂ ਹਨੇਰੇ ਚ ਰੱਸੀ ਸੱਪ ਲੱਗੀ ਜਾਂਦੀ ਸੀ, ਸਾਰੀ ਰਾਤ ਡਰੀ ਗਈ ਵੀ ਸੱਪ ਪਿਆ ਦਰਵਾਜ਼ੇ ਮੂਹਰੇ। ਜਦ ਦਿਨ ਚੜ ਗਿਆ, ਫੇਰ ਕੀ ਦੇਖਿਆ? ਆਪਣੀ ਅਕਲ ਦੇ ਉੱਤੇ ਆਪ ਹੀ ਅਫਸੋਸ ਆਇਆ ਵੀ ਇਹ ਤਾਂ ਰੱਸੀ ਸੀ, ਰੜਾ ਮੈਦਾਨ ਹੈ, ਦੂਰ ਐਂ ਲੱਗੀ ਜਾਂਦਾ ਵੀ ਦਰਿਆ ਚੱਲ ਰਿਹਾ। ਦੂਜੇ ਕਹਿੰਦੇ ਨਹੀਂ ਇੱਥੇ ਪਾਣੀ, ਕਹਿੰਦਾ ਮੈਨੂੰ ਦਿਸਦਾ ਤੁਹਾਨੂੰ ਨਹੀਂ ਦਿਸਦਾ, ਦੇਖੋ ਤਾਂ ਪਾਣੀ ਜਾਂਦਾ, ਹੈਰਾਨ ਹੋ ਹੀ ਜਾਂਦਾ ਜਾਂ ਕੰਢੇ ਜਾਂਦਾ ਓਨੀ ਦੂਰ ਗਾਂ ਪਾਣੀ ਹੈ, ਜਦ ਉੱਥੇ ਜਾਂਦਾ ਓਨਾ ਹੀ ਦੂਰ ਹੋਰ ਪਾਣੀ। ਸੋ ਉਹ ਚੀਜ਼ ਜਿਹੜੀ ਅਣਹੋਈ ਹੈ ਉਹਨੂੰ ਤਾਂ ਮੰਨਦਾ, ਜਿਹੜੀ ਹੈਗੀ ਉਹਨੂੰ ਮੰਨਦਾ। ਸੋ ਇੱਥੇ ਪਰਮੇਸ਼ੁਰ ਆਪੇ ਹੀ ਆਪ ਆਪਣੀ ਖੇਡ ਕਰ ਰਿਹਾ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਮਹਾਰਾਜ ਕਹਿੰਦੇ ਦੂਜਾ ਦੱਸੋ ਕਿੱਥੇ ਆ ਇੱਥੇ, ਉਹ ਇਸ ਕਰਕੇ ਲੱਗਦਾ ਕਿਉਂਕਿ ਸਾਡੀ ਅੱਖ ਜਿਹੜੀ ਹੈ ਨਹੀਂ ਹੋਈ ਹੋਈ ਹੈ, ਹਨੇਰੇ ਚ ਬੈਠੀਆਂ, ਹਨੇਰੇ ਦੇ ਵਿੱਚ ਸਾਨੂੰ ਸ਼ੱਕ ਪੈ ਰਿਹਾ, ਲੱਕੜ ਗੱਡੀ ਹੋਵੇ ਸ਼ੱਕ ਪੈ ਜਾਏਗਾ ਕਿ ਕੋਈ ਚੋਰ ਖੜਾ, ਜਾਂ ਦਿਨ ਚੜ ਗਿਆ ਕਹਿੰਦਾ ਨਾ ਇਹ ਤਾਂ ਲੱਕੜ ਸੀ। ਐਸੇ ਤਰ੍ਹਾਂ ਜਦ ਗਿਆਨ ਦਾ ਸੂਰਜ ਅੰਦਰ ਪ੍ਰਕਾਸ਼ ਹੋ ਗਿਆ ਓਨੀ ਦੇਰ ਤੱਕ ਨਹੀਂ ਪਤਾ ਲੱਗਦਾ। ਸੋ ਇਹ ਹੈ ਹੱਥ ਗੁਰੂ ਦੇ, ਸਮਰੱਥ ਗੁਰੂ ਮਹਾਤਮਾ ਦੇ। ਉਹ ਹੈ ਕਿ ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੇ ਨਾ ਹੀ, ਗੁਰ ਪੂਰੇ ਭਾਗ ਮਿਲਾਵਣਿਆ। ਪੂਰੇ ਭਾਗ ਹੋਣ ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਪੇਟਿਓ ਪੁਰਖ ਰਸਕ ਬੈਰਾਗੀ। ਮਿਲ ਨਾਲ ਕੀ ਹੋਏਗਾ, ਮਿਟਿਓ ਦੇਰ ਮਿਲ ਕਰ ਮਿਲ ਤਰ ਨਾਨ, ਜਨਮ ਜਨਮ ਕੀ ਸੋਈ ਜਾਗੀ। ਇਹ ਜਿਹੜੀ ਸੁੱਤੀ ਪਈ ਹੈ ਸੁਰਤ ਸੁਪਨੇ ਦੇਖਦੀ ਹੈ, ਇਹਨੂੰ ਜਾਗ ਆ ਜਾਏਗੀ ਜਿਵੇਂ ਅਸੀਂ ਸੁਪਨੇ ਦੇਖਦੇ ਹਾਂ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰ, ਤਖ਼ਤ ਤੇ ਬੈਠਾ ਸੌਂ ਗਿਆ, ਸੁਪਨੇ ਦੇ ਵਿੱਚ ਦੁਸ਼ਮਣਾਂ ਨੇ ਰਾਜ ਖੋਲਿਆ, ਦੁਖੀ ਹੁੰਦਾ ਫਿਰਦਾ, ਜਦ ਅੱਖ ਖੋਲੀ ਹੈਰਾਨ ਹੋ ਗਿਆ। ਆਹੀ ਹਾਲ ਸਾਡਾ ਹੈ, ਅਸੀਂ ਨਹੀਂ ਮੰਨ ਸਕਦੇ ਕਿਉਂਕਿ ਸਾਡੇ ਕੋਲ ਉਹ ਤਾਕਤ ਨਹੀਂ ਜਿਹਦੇ ਨਾਮ ਬਚਨ ਮੰਨ ਲਈਏ। ਅਸੀਂ ਮੁੜ ਮੁੜ ਗਿਰਦੇ, ਸਮਾਂ ਨਹੀਂ ਆਇਆ। ਜਦ ਸਮਾਂ ਆ ਜਾਂਦਾ ਉਸ ਵੇਲੇ ਆਦਮੀ ਲਾਂਘ ਪੱਟ ਲੈਂਦਾ, ਉਹ ਉੱਚੀ ਦੇ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਬਚਨ ਮੰਨੋ ਗੁਰੂ ਦਾ, ਕਰਮ ਸੋਧ ਕੇ ਕਰੋ, ਕੰਮ ਉਹ ਕਰੋ ਜਿਹਦੇ ਨਾਲ ਪਛਤਾਉਣਾ ਨਾ ਪਵੇ। ਹੁਣ ਸਮਾਂ ਜਾਤ ਨਹੀਂ ਦਿੰਦਾ, ਆਪ ਸਾਰੇ ਗੁਰ ਸਤੋਤਰ ਬੋਲੋ।
Thank you.
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤ ਜਨ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿਰ ਵਿਦਾਸ ਆਸ ਲਗ ਜੀਵੋ, ਫਿਰ ਪਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕੌਣ ਵਡਾਈ, ਜੋ ਤੂੰ ਦੇ ਸੁਖਾ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕੌਣ ਵਡਾਈ, ਜੋ ਤੂੰ ਦੇ ਸੁਖਾ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬਜਾਈ, ਜੈਸੇ ਸੱਚ ਮਹਿ ਰਹੋ ਰਜਾਈ ਰਹਾਓ, ਜੋ ਕਿਛ ਹੋਆ ਸਭ ਕਿਛ ਤੁਰਤੇ, ਤੇਰੀ ਸਭ ਸੁਣਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਰੇ ਕਿਆ ਚਿਤਰਾਈ, ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ, ਜੋ ਤੁਧ ਭਾਵੈ ਸੋਈ ਆਖਾਂ, ਫਿਰ ਤੇਰੀ ਵਡਿਆਈ, ਇੱਥੇ ਗੁਗਰ ਹਉ ਬੇਗਾਨਾ, ਪੌਕਾ ਇਸ ਤਨ ਤਾਈ, ਭਗਤਹੀਨ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ, ਇੱਥੇ ਗੁਗਰ ਹਉ ਬੇਗਾਨਾ, ਪੌਕਾ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਪੁੰਨਿਆ ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲਗਨ ਜਨਮ ਜੋਗ, ਖਿਰ ਮੈਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕੀਤਾ ਕਿਛੂ ਨਾ ਹੋਈ ਲਿਖ ਆਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ ਨਾਨਕ ਤੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਟਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।